ਹਨੇਰਾ, ਇਹ ਬੜੀ ਡੂੰਘੀ ਚੀਜ਼ ਆ, ਕਿਉਂਕਿ ਇਹ ਜੀ ਚੀਜ਼ ਹੁੰਦੀ ਵਿਆਖਿਆ ਕਰਨੀ ਇਹਦੀ ਬਹੁਤ ਔਖੀ ਆ। ਹੁਣ ਕੀ ਕਹਿ ਰਹੇ ਨੇ, ਕਹਿੰਦੇ ਮੈਂ ਜਿਵੇਂ ਹਨੇਰੇ 'ਚ ਖੜਾ ਸੀ, ਹਨੇਰੇ ਵਿੱਚ ਮੈਨੂੰ ਇਹ ਗਿਆਨ ਸੀ ਕਿ ਆਹ ਮੇਰਾ ਸਰੀਰ ਹੈ, ਪਰ ਅਗਿਆਨ ਵਿੱਚ ਹੋਣ ਕਰਕੇ ਇਹ ਨਹੀਂ ਪਤਾ ਲੱਗਦਾ ਕਿ ਆਹ ਮੇਰੀ ਆਤਮਾ ਹੈ। ਅਗਿਆਨ ਹਨੇਰੇ ਨਾਲੋਂ ਵੀ ਲੱਖਾਂ ਗੁਣੇ ਜ਼ਿਆਦਾ ਗੂੜਾ ਹੈ ਅਗਿਆਨ। ਇੰਨਾ ਘੁੱਪ ਹਨੇਰਾ ਹਲੇ ਗਿਆਨ ਦੇ ਜਾਂਦਾ ਹੈ, ਪਰ ਅਗਿਆਨ ਇੰਨਾ ਭੈੜਾ ਕਿ ਹਨੇਰੇ ਨਾਲੋਂ ਵੀ ਲੱਖਾਂ ਗੁਣਾ ਭੈੜਾ, ਜਿਹਦੇ ਕਰਕੇ ਮੈਨੂੰ ਆਪਣਾ ਆਹ ਜਿਹੜਾ ਅੰਦਰਲਾ ਸਰੂਪ ਆ ਉਹ ਨਹੀਂ ਦਿਖਦਾ। ਬਾਹਰਲੇ ਹਨੇਰੇ ਕਰਕੇ ਮੈਨੂੰ ਬਾਹਰਲੇ ਸਰੀਰ ਦਾ ਗਿਆਨ ਹੈ, ਪਰ ਅੰਦਰਲੇ ਅਗਿਆਨ ਕਰਕੇ ਮੈਨੂੰ ਅੰਦਰਲੇ ਪ੍ਰਕਾਸ਼ ਦਾ ਗਿਆਨ ਨਹੀਂ, ਅੰਦਰਲੇ ਸਰੂਪ ਦਾ ਗਿਆਨ ਨਹੀਂ ਹੈ।
ਸਰਬ ਜੀਵ ਦੁਖੀਆਂ ਵਸ ਜਾ ਕੇ,
ਇਸ ਕਰਕੇ ਜਿਹੜੇ ਸਾਰੇ ਜਿੰਨੇ ਜੀਵ ਨੇ ਨਾ, ਇਸੇ ਕਰਕੇ ਦੁਖੀ ਨੇ, ਕਿਉਂਕਿ ਉਹਨਾਂ ਨੂੰ ਆਪਣੇ ਅੰਦਰਲੇ ਸਰੂਪ ਦਾ ਅਗਿਆਨਤਾ ਕਰਕੇ ਗਿਆਨ ਨਹੀਂ ਹੁੰਦਾ, ਕਿਉਂਕਿ ਭੁੱਲ ਗਏ ਉਹ ਗਿਆਨ ਤੇ ਆਪਣੋ ਆਤਮ ਰੂਪ ਦਾ ਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਾ ਭੂਪ, ਇਹ ਜਾਣਿਆ ਨਹੀਂ ਜਾਂਦਾ, ਕਿਉਂਕਿ ਬੜੇ ਅਭਿਸ਼ੇਕ ਹਿਰਦੇ 'ਚ ਗਿਆਨ ਵੱਧ ਜਾਂਦਾ ਹੈ। ਤੋ ਸਮੱਤ ਕਹਿਤ ਤਮਸਾ ਅਗਿਆਨਾ, ਅਗਿਆਨਤਾ ਜਿਹੜੀ ਹੈ ਇਹ ਸਾਨੂੰ ਜਿਹੜੀ ਸਾਡੀ ਹੈ ਨਾ ਭਾਵ ਬੁੱਧੀ ਨੂੰ ਦਿੰਦੀ ਹੈ, ਬੁੱਧੀਵਾਨ ਜਿਹੜੇ ਨੇ ਅਗਿਆਨ ਹਨੇਰੇ ਵਰਗਾ, ਤੋ ਇਸ ਕਰਕੇ ਬੁੱਧੀ ਸਾਡੀ ਦੱਸ ਦਿੰਦੀ ਹੈ ਕਿ ਅਗਿਆਨਤਾ ਕੀ ਚੀਜ਼ ਹੈ, ਹਨੇਰਾ ਕੀ ਚੀਜ਼ ਹੈ। ਪਰ ਬੁੱਧੀ ਜਿਹੜੀ ਹੈ, ਕਿਉਂਕਿ ਇਹ ਹੁਣ ਮਨ ਦੇ ਨਾਲ ਮਿਲੀ ਹੋਈ ਹੈ, ਥੋੜ੍ਹੀ ਜਿਹੀ ਉਲਝੇਵੇਂ ਜਿਹੀ ਵਾਲੀ ਗੱਲ ਆ ਇਹ। ਬੁੱਧੀ ਅਤੇ ਮਨ ਦੋਵੇਂ ਨੇ, ਬੁੱਧੀ ਝੂਠੇ ਪਦਾਰਥਾਂ ਨੂੰ ਨਿਸ਼ਚਲ ਕਰਾ ਕੇ ਮਨ ਨੂੰ ਅਗਿਆਨ ਦੇ ਹਨੇਰੇ ਵਿੱਚ ਰੱਖਦੀ ਹੈ। ਆਤਮਾ ਅਤੇ ਅਨਾਤਮਾ ਦੋ ਚੀਜ਼ਾਂ ਹੁੰਦੀਆਂ ਨੇ, ਆਤਮਾ ਸੱਚੀ ਹੈ, ਅਨਾਤਮਾ ਜਿਹੜੀ ਹੈ ਆ ਝੂਠੇ ਪਦਾਰਥ, ਸਰੀਰ, ਇਹ ਸਾਰਾ ਕੁਝ। ਆਤਮਾ ਪਰਮਾਤਮਾ ਨੂੰ ਜਣਾ ਦਿੰਦੀ ਹੈ, ਬੁੱਧੀ ਮਨ ਨੂੰ ਝੂਠ ਵੱਲ ਲਾ ਦਿੰਦੀ ਹੈ। ਜੇ ਵਿਵੇਕ ਬੁੱਧੀ ਪੈਦਾ ਹੋ ਜੇ ਤਾਂ ਉਹ ਸਹੀ ਗਿਆਨ ਦਿੰਦੀ ਹੈ।
ਉਪਦੇਸ਼ਕ ਪ੍ਰਭ ਤੋਹੈ ਸਮਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੋ ਤੁਹਾਡੇ ਵਰਗਾ ਉਪਦੇਸ਼ਕ ਮਿਲ ਜਾਂਦਾ ਹੈ।
ਅਵਨੀ ਵਿਖੇ ਨਾ ਜਾਣੋ ਆਨਾ,
ਅਵਨੀ ਦੇ ਵਿੱਚ ਧਰਤੀ ਦੇ ਵਿੱਚ ਹੋਰ ਕੋਈ ਨਹੀਂ ਹੈ, ਪਿੱਛੇ ਵੀ ਇੱਕ ਚੀਜ਼ ਜਿਹੜੀ ਪਹਿਲਾਂ ਆ ਚੁੱਕੀ ਹੈ, ਇੱਥੇ ਹੁਣ ਉਹ ਚੀਜ਼ ਨੂੰ ਦੱਸਦੇ ਨੇ ਕਿ ਤੁਹਾਡੇ ਵਰਗਾ ਉਪਦੇਸ਼ਕ ਨਹੀਂ ਹੈ। ਉਪਦੇਸ਼ਕ ਜਿਹੜੇ ਦੁਨੀਆਂ 'ਚ ਨੇ ਉਹ ਪਤਾ ਕੀ ਕਹਿੰਦੇ ਨੇ, ਸਮੱਤ ਕਹਿਤ ਤਮਸਾ ਅਗਿਆਨਾ। ਜੇ ਸਮੱਤੀਵਾਨ ਬੁੱਧੀਵਾਨ ਬੰਦੇ ਨੇ, ਉਹ ਘੁੱਪ ਗਾੜੇ ਹੈਗੇ ਹਨੇਰੇ ਨੂੰ ਅਗਿਆਨ ਨੂੰ ਹੀ ਗਿਆਨ ਕਹੀ ਜਾਂਦੇ ਆ, ਹਨੇਰੇ ਨੂੰ। ਇਸ ਕਰਕੇ ਇਹ ਚੀਜ਼ ਜਿਹੜੀ ਆ ਤੁਸੀਂ ਦੱਸ ਸਕਦੇ ਹੋ, ਭੁੱਲ ਰਹੇ ਹੋ ਜੇ ਸੁੱਧ ਨਾ ਕਾਈ, ਉਹ ਭੁੱਲ ਜਾਂਦੇ ਨੇ, ਇਹਨਾਂ ਕਿਸੇ ਪ੍ਰਕਾਰ ਦੀ ਸੁੱਧ ਨਹੀਂ ਹੁੰਦੀ। ਮੈਂ ਨਾ ਜਾਣੋ ਤਾਂ ਹੀ ਸਮਾਨਾ, ਪਰ ਮੈਂ ਉਹਨੂੰ ਉਹਦੇ ਸਮਾਨ ਨਹੀਂ ਜਾਣਦਾ। ਉਹ ਤਾਂ ਕਹਿੰਦੇ ਆ ਗਿਆਨ ਅਲੱਗ ਚੀਜ਼ ਹੈ, ਭਾਵ ਕਹਿਣ ਦਾ ਇਹ ਹੈ ਕਿ ਜਿਹੜਾ ਬਾਹਰਲਾ ਹਨੇਰਾ ਹੈ ਉਹਨੂੰ ਜਿਹੜੇ ਬੁੱਧੀਵਾਨ ਲੋਕ ਨੇ ਉਹ ਇਹ ਪ੍ਰਮਾਣ ਦਿੰਦੇ ਨੇ ਕਿ ਆਹ ਜਿਵੇਂ ਹਨੇਰਾ ਹੁੰਦਾ ਇਸ ਤਰ੍ਹਾਂ ਗਿਆਨ ਹੁੰਦਾ। ਰਾਏ ਬਲਾਰ ਜੀ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਨੇ, ਪਰ ਮੈਂ ਇਹ ਕਹਿਣਾ ਕਿ ਹਨੇਰੇ ਵਿੱਚ ਤਾਂ ਸਰੀਰ ਦਾ ਗਿਆਨ ਹੁੰਦਾ ਹੈ, ਪਰ ਅਗਿਆਨ ਵਿੱਚ ਫਿਰ ਆਤਮਾ ਦਾ ਗਿਆਨ ਕਿਉਂ ਨਹੀਂ ਹੁੰਦਾ? ਜੇ ਹਨੇਰੇ ਵਰਗਾ ਹੀ ਗਿਆਨ ਕਹਿਣਾ ਸੀ, ਇਹਦਾ ਮਤਲਬ ਹਨੇਰਾ ਹਲੇ ਚੰਗਾ ਹੈ, ਪਰ ਅਗਿਆਨ ਤਾਂ ਇੰਨਾ ਭੈੜਾ ਕਿ ਆਪਣੇ ਆਤਮਕ ਸਰੂਪ ਦਾ ਗਿਆਨ ਹੋਣ ਹੀ ਨਹੀਂ ਦਿੰਦਾ।
ਕਿਰਪਾ ਸਿੰਧ ਕਰਨਾ ਅਬ ਕੀਜੈ,
ਇਹ ਕਿਰਪਾ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਹੁਣ ਸਾਡੇ ਉੱਤੇ ਕਿਰਪਾ ਕਰੋ ਜੀ।
ਮਮ ਸਰੂਪ ਸਮਝਾਏ ਸੁਦੀਜੈ,
ਕਿਉਂਕਿ ਇਹ ਤੁਸੀਂ ਹੀ ਹੋ ਜਿਹੜੇ ਮੈਨੂੰ ਅਗਿਆਨ ਵਿੱਚ ਹੋਏ ਹੋਏ ਨੂੰ ਮੇਰੇ ਸਰੂਪ ਦੀ ਜਾਣਕਾਰੀ ਦਓਗੇ ਅੰਦਰਲੇ ਦੀ। ਮੇਰੇ ਅੰਦਰ ਦਿਖਾ ਦਿਓ ਮਹਾਰਾਜ, ਮੈਂ ਬਹੁਤ ਆਪਣੇ ਸਰੂਪ ਨੂੰ ਜਦ ਤੱਕ ਨਹੀਂ ਦੇਖਦਾ, ਆਤਮਾ ਨੂੰ ਨਹੀਂ ਦੇਖਦਾ, ਆਤਮਾ ਪਰਮਾਤਮਾ ਨੂੰ ਨਹੀਂ ਦੇਖਦਾ, ਉਦੋਂ ਤੱਕ ਜ਼ਿੰਦਗੀ 'ਚ ਆਇਆ ਹੋਇਆ ਮੈਂ ਆਪਣੇ ਆਪ ਨੂੰ ਸਫਲਾ ਨਹੀਂ ਸਮਝਦਾ ਜੀ।
ਕਰਨਾ ਤੇ ਮੁਝ ਜਗ ਦਾ ਜਗੇ ਆਸਾ,
ਆਪ ਦੀ ਕਿਰਪਾ ਨਾਲ ਜਿਹੜੀ ਮੇਰੀ ਚਾਹਨਾ ਹੈ ਨਾ ਮਨ ਦੀ,
ਵਧੀ ਹਿਰਦੇ ਮਹਿ ਅਦਕ ਪਿਆਸਾ,
ਬਹੁਤ ਮਨ ਦੇ ਅੰਦਰ ਮੇਰੇ ਪਿਆਸ ਵੱਧ ਚੁੱਕੀ ਹੈ।
ਲੱਖ ਅਧਿਕਾਰ ਗਿਆਨ ਕੋ ਦਾਨਾ,
ਮੈਨੂੰ ਮਹਾਰਾਜ ਕਿਰਪਾ ਕਰਕੇ ਜੇ ਅਧਿਕਾਰੀ ਜਾਣੋ ਤਾਂ ਗਿਆਨ ਦਾ ਦਾਨ ਬਖਸ਼ਿਸ਼ ਕਰ ਦਿਓ, ਕਿਉਂਕਿ ਹੁਣ ਦੇ ਯੁੱਗ ਵਿੱਚ ਜੇ ਆਪਾਂ ਦੇਖੀਏ ਅਧਿਕਾਰੀ ਹੈ ਹੀ ਨਹੀਂ ਕੋਈ ਬੰਦਾ ਗਿਆਨ ਲੈਣ ਦਾ, ਅਧਿਕਾਰੀ ਨਹੀਂ, ਕਿਉਂ ਕਿ ਹੁਣ ਉਨੀ ਯੋਗਤਾ ਹੀ ਨਹੀਂ ਕੋਈ ਰੱਖਦਾ। ਲੋਕੀ ਕਹਿਣਗੇ ਕੋਈ ਬ੍ਰਹਮ ਗਿਆਨੀ ਨੂੰ ਦਰਸ਼ਨ ਕਰਾਓ, ਕੀ ਕਰੋਗੇ? ਬ੍ਰਹਮ ਗਿਆਨੀ ਦਰਸ਼ਨ ਤਾਂ ਤੁਸੀਂ ਕਰ ਲਿਓ, ਉੱਥੇ ਜਾ ਕੇ ਸੰਭਾਲ ਨਹੀਂ ਸਕਦੇ ਆਪਣੇ ਆਪ ਨੂੰ, ਨਾ ਉਹਨਾਂ ਦੇ ਆਪਾਂ ਕਾਬਲ ਹਾਂ। ਇਹ ਚੀਜ਼ ਵੀ ਦੇਖਣ ਵਾਲੀ, ਮੇਰਾ ਭਾਂਡਾ ਵੀ ਕਾਮਯਾਬ ਹੈ, ਉਹਨਾਂ ਮੈਂ ਕਰ ਵੀ ਲਊਂਗਾ, ਸੰਭਾਲ ਵੀ ਲਊਂਗਾ। ਉਹਨਾਂ ਨਾਲ ਕਿਤੇ ਰਹਿਣਾ ਸੌਖਾ ਨਹੀਂ ਹੁੰਦਾ, ਬਹੁਤ ਔਖਾ ਹੁੰਦਾ। ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਬ੍ਰਹਮ ਗਿਆਨੀ ਨਾਲ ਰਹਿਣਾ ਬਹੁਤ ਔਖਾ। ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿੱਧਰ ਨੂੰ ਪਲਟਾ ਮਾਰ ਦਿੰਦੇ ਆ, ਕਿਹੜੀ ਗੱਲ ਕਰ ਦਿੰਦੇ ਆ। ਉਹ ਗੱਲ ਨੂੰ ਇੱਕਦਮ ਕੈਚ ਕਰਨਾ ਦਿਮਾਗ ਨੂੰ ਮੁਸ਼ਕਲ ਹੋ ਜਾਂਦਾ ਵੀ ਕੀ ਕਹਿੰਦੇ ਨੇ, ਕੋਈ ਸਮਝ ਤਾਂ ਲੱਗਦੀ ਨੀਗੀ। ਇਸ ਕਰਕੇ ਉਹ ਜਿਹੜੇ ਬਚਨ ਕਰਦੇ ਹੁੰਦੇ ਬ੍ਰਹਮ ਗਿਆਨੀ, ਜਿਹੜੇ ਬਚਨ ਸਤਿਗੁਰੂ ਕਰਦੇ ਨੇ, ਇਹ ਬਚਨਾਂ ਨੂੰ ਸਮਝਣਾ ਬਹੁਤ ਔਖਾ ਹੈ।
ਜੇਕਰ ਕਰੋ ਮੋਰ ਕਲਿਆਨਾ,
ਜੋ ਆਪ ਜੀ ਕਿਰਪਾ ਕਰੋ ਮੈਨੂੰ ਅਧਿਕਾਰੀ ਜੇ ਜਾਣੋ ਸੱਚੇ ਪਾਤਸ਼ਾਹ। ਮੈਂ ਨਹੀਂ ਕਹਿੰਦਾ ਮੈਂ ਅਧਿਕਾਰੀ ਹਾਂ ਬ੍ਰਹਮ ਗਿਆਨ ਦਾ, ਇਹ ਵੀ ਇੱਕ ਬੜੀ ਨਿਮਰਤਾ ਵਾਲੀ ਗੱਲ ਹੈ। ਨਹੀਂ ਤਾਂ ਮੇਰੇ ਅਰਗਾ ਖੜ ਕੇ ਮਹਾਰਾਜ ਨੂੰ ਕਹਿੰਦੇ ਬ੍ਰਹਮ ਗਿਆਨ ਦਿਓ ਜੀ, ਮਹਾਰਾਜ ਹੱਸਦੇ ਨੇ, ਉਹ ਮਿੱਟੀ ਦੀਆਂ ਕਿਣਕਿਆ, ਇੰਨੇ ਹਜ਼ਾਰ ਵੋਲਟ ਸਹਾਰ ਲਏਗਾ ਉਈ ਉੱਡ ਜਾਏਗਾ, ਐਵੇਂ ਮੰਗਦਾ ਬ੍ਰਹਮ ਗਿਆਨ। ਤਾਂ ਤੇ ਆਪਾਂ ਨਹੀਂ ਕਹਿਣਾ ਮਹਾਰਾਜ ਨੂੰ ਮੈਨੂੰ ਬ੍ਰਹਮ ਗਿਆਨ ਦਿਓ, ਆਪਾਂ ਕਹਿਣਾ ਮੈਨੂੰ ਦੇਖ ਲਓ ਜੇ ਮੈਂ ਝੱਲ ਲੂੰਗਾ ਤਾਂ ਦਿਓ। ਫਿਰ ਹੋਰ ਹੀ ਉਹਦੀ ਪਹਿਲਾਂ ਸਾਖੀ ਸੁਣਾਈ ਸੀ, ਉਹ ਅੰਤਰਜਾਮ ਤਾਂ ਲਿਆਇਆ ਸੀ ਫਿਰ ਮੁੜ ਕੇ ਆਇਆ ਸੀ। ਇਹੀ ਬਹਾਦਰਪੁਰ ਵਾਲੇ ਮਹਾਂਪੁਰਖਾਂ ਕੋਲ ਉਹ ਤਾਂ ਗੁਪਤੀ ਰਹਿੰਦੇ ਆ, ਮਿਲਦੇ ਵੀ ਨਹੀਂ ਕਿਸੇ ਨੂੰ। ਉਹਨਾਂ ਕੋਲ ਚਲੀ ਗਈ ਸੀ ਇੱਕ ਵਾਰ ਥੋੜ੍ਹੀ ਜਿਹੀ ਸੰਗਤ ਪਟਿਆਲੇ ਦੀ। ਇੱਕ ਜਣਾ ਕਹੇ ਜੀ ਬੜੇ ਚਿਰ ਹੋ ਗਿਆ ਜੀ ਮੈਂ ਪਾਠ ਕਰਦਾ ਹੈ, ਕਹ ਨਾਮਦਾਨ ਬਖਸ਼ੋ। ਮਹਾਂਪੁਰਖ ਹੱਸ ਕੇ ਕਹਿੰਦੇ ਨਾਮਦਾਨ ਕੋਈ ਨਹੀਂ, ਹੌਲੀ ਹੌਲੀ ਅਭਿਆਸ ਕਰੀਏ, ਭਾਂਡਾ ਬਣਾ ਪਹਿਲਾਂ ਆਪਣਾ। ਨਹੀਂ ਜੀ ਨਾਮਦਾਨ ਬਖਸ਼, ਸੰਗਤ ਵੀ ਵਿੱਚੋਂ ਜਿਹੜੇ ਸਿਫਾਰਸ਼ੀ ਜੇ ਹੁੰਦੇ ਨੇ, ਨਹੀਂ ਦੋ ਜੀ ਤਾਂ ਬੜਾ ਭਗਤ ਆਦਮੀ ਰੋਜ਼ ਗੁਰਦੁਆਰੇ ਜਾਂਦਾ ਜੀ, ਰੋਜ਼ ਗੁਰਦੁਆਰੇ ਜਾਣ ਨਾਲ ਭਾਂਡਾ ਨਹੀਂ ਬਣ ਜਾਂਦਾ ਇਸ ਤਰ੍ਹਾਂ, ਬੜੀ ਮਿਹਨਤ ਹੁੰਦੀ ਉਹਦੇ 'ਚ ਵੀ। ਜੇ ਗਿਆ ਅਤੇ ਮੱਥਾ ਟੇਕ ਕੇ ਮੁੜਿਆ ਆਇਆ ਅਤੇ ਉੱਥੇ ਸੇਵਾ ਨਾ ਕੀਤੀ, ਭਜਨ ਨਾ ਕੀਤਾ, ਉਹ ਗਾਂ ਦੀ ਗਾਂ ਦੇਖਣਾ ਪੈਂਦਾ। ਕਹਿੰਦੇ ਦਿਓ ਜੀ ਨਾਮਦਾਨ, ਦਿਓ ਜੀ। ਕਹਿੰਦੇ ਸੰਭਾਲ ਲੇਗਾ, ਕਹਿੰਦੇ ਹਾਂ ਜੀ ਸੰਭਾਲ ਲੂੰਗਾ। ਆਹ ਦੇਖੋ ਰਾਏ ਬਲਾਰ ਜੀ, ਘੱਟੋ ਘੱਟ ਨਹੀਂ ਤਾਂ ਛੇਵੀਂ ਭੂਮਿਕਾ ਦੇ ਮਾਲਕ ਨੇ, ਸੱਤਵੀਂ ਮੰਗਣੀ ਆ ਇਹਨਾਂ ਨੇ। ਛੇਵੀਂ ਭੂਮਿਕਾ ਦਾ ਮਾਲਕ ਕਹਿੰਦਾ ਜੀ ਦੇਖ ਲਓ ਜੀ, ਜੇ ਮੈਂ ਸੰਭਾਲ ਦੂੰ ਤਾਂ ਦਿਓ ਮੈਨੂੰ ਜੀ ਗਿਆਨ, ਕਿਤੇ ਬ੍ਰਹਮ ਗਿਆਨ ਸੰਭਾਲਿਆ ਹੀ ਨਾ ਜਾਵੇ ਮੈਥੋਂ। ਉਹ ਕਹਿੰਦਾ ਸੰਭਾਲ ਲਾਂਗੇ ਜੀ, ਦੇ ਦਿਓ ਜਿਵੇਂ ਉਈ ਹੁੰਦਾ। ਮਹਾਂਪੁਰਖ ਕਹਿੰਦੇ ਚੰਗਾ ਮਿਲ ਜਾਏਗਾ, ਚਲਿਆ ਗਿਆ। ਉਹ ਹਫ਼ਤੇ ਕੁ ਬਾਅਦ ਟਰੱਕ ਜਿਹਾ ਲੈ ਕੇ ਫਿਰ ਆ ਗਏ, 20-25 ਜਾਣੇ। ਕਹਿੰਦੇ ਬਾਬਾ ਜੀ ਉਹ ਬੰਦਾ ਨਹੀਂ ਲੱਭਦਾ ਜੀ। ਕਹਿੰਦੇ ਕੀ ਹੋ ਗਿਆ? ਕਹਿੰਦੇ ਪਤਾ ਨਹੀਂ ਟਰੱਕ 'ਚੋਂ ਕਿਹੜੇ ਵੇਲੇ ਉਤਰਿਆ, ਮਸਤੂਆਂ ਨੇ ਮੱਥਾ ਟੇਕਣ ਗਏ ਸੀ, ਫਿਰ ਉਹ ਫਿਰ ਪਤਾ ਨਹੀਂ ਕਿੱਧਰ ਨੂੰ ਚਲਿਆ ਗਿਆ। ਕਹਿੰਦੇ ਇੱਥੇ ਪਿੰਡਾਂ 'ਚ ਦੇਖੋ ਕਿਤੇ ਘੁੰਮ ਘੁਮਾ ਕੇ ਫਿਰਦਾ ਹੋਣਾ ਕਿਤੇ, ਜਾਂ ਪਿੰਡਾਂ 'ਚ ਦੇਖਿਆ ਸਿਰ 'ਚ ਹੋਰ ਹੀ ਵਾਲ ਜੇ ਖਿਲਾਰੇ ਹੋਏ, ਕੱਪੜੇ ਪਾਟੇ ਸੋਝੀ ਨਾ। ਨਾਮ ਨੂੰ ਸੰਭਾਲਣਾ ਬਹੁਤ ਔਖਾ। ਇਹ ਗੱਲਾਂ ਆਮ ਜਿਹੜੇ ਅਗਿਆਨੀ ਜੇ ਲੋਕ ਨੇ ਉਹਨਾਂ ਨੂੰ ਤਾਂ ਭਾਉਂਦੀਆਂ ਨਹੀਂ, ਉਹ ਕਹਿਣਗੇ ਇਹ ਕਿੱਦਾਂ ਹੋ ਸਕਦਾ। ਤੁਸੀਂ ਵੀ ਦੇਖ ਲਿਓ ਜੇ ਕਰੰਟ ਮਾਰਿਆ ਤੁਹਾਨੂੰ ਪਰਮਾਤਮਾ ਨੇ, ਦੇਖ ਲਿਓ ਕੀ ਚੀਜ਼ ਹੁੰਦੀ ਹੈ। ਉਸ ਵਕਤ ਜਦੋਂ ਨਾਂ ਸੰਭਾਲਿਆ ਗਿਆ, ਫੜ ਕੇ ਉੱਥੇ ਲਿਆਏ, ਉਹਦੇ ਟੱਬਰ ਸਾਰਾ ਰੋਵੇ, ਮਹਾਰਾਜ ਇਹ ਨਾਮਦਾਨ ਵਾਪਸ ਲੈ ਲਓ, ਸਾਨੂੰ ਨਹੀਂ ਚਾਹੀਦਾ, ਸਾਡੇ ਤਾਂ ਨਿਆਣੇ ਰੁਲ ਜਾਣਗੇ। ਮਹਾਂਪੁਰਖ ਹੱਸ ਕੇ ਕਹਿੰਦੇ ਉਹ ਤੁਸੀਂ ਨਾ ਪਹਿਲਾਂ ਤਾਂ ਬੜੀਆਂ ਫਾਕੜੀਆਂ ਮਾਰਦੇ ਹੋ, ਨਾਮਦਾਨ ਬਖਸ਼ੋ ਨਾ, ਹੁਣ ਨੇੜੇ ਕਹਿ ਸੀ ਮੈਂ ਸੰਭਾਲ ਲੂੰ, ਹੁਣ ਸੰਭਾਲ ਲਿਆ ਇਹਨੇ। ਕਹਿੰਦੇ ਮੈਂ ਬਹੁਤ ਕਿਹਾ ਨਾ ਬਈ ਨਾ। ਕਹਿੰਦੇ ਹੁਣ ਸੰਗਤ ਦਾ ਬਚਨ ਮੈਂ ਮੋੜ ਨਹੀਂ ਸੀ ਸਕਿਆ, ਇਸ ਕਰਕੇ ਨਾਮਦਾਨ ਤਾਂ ਲੈਣਾ ਠੀਕ ਆ, ਉਹ ਤਾਂ ਉਹਨਾਂ ਨੂੰ ਦੇਣ ਨੂੰ ਸਕਿੰਟ ਵੀ ਨਹੀਂ ਲੱਗਦਾ, ਪਰ ਭਾਂਡਾ ਤਿਆਰ ਕਰਨਾ ਹੁੰਦਾ। ਜੇ ਭਾਂਡਾ ਤਿਆਰ ਹੀ ਨਹੀਂ, ਜੇ ਬੱਚਾ ਹਲੇ 5 ਸਾਲ ਦਾ ਜਾਂ 5 ਮਹੀਨਿਆਂ ਦਾ, ਅਤੇ 5 ਮਹੀਨੇ ਦੇ ਬੱਚੇ ਨੂੰ ਕਹੀਏ ਕਿ ਇਹਨੂੰ ਜੀ ਹੁਣ ਡਾਕਟਰ ਬਣਾ ਦਿਉ ਜੀ, 5 ਮਹੀਨੇ ਦੇ ਬੱਚਾ ਕੋਈ ਡਾਕਟਰ ਬਣ ਜਾਂਦਾ ਹੁੰਦਾ? ਜਾਂ 5 ਸਾਲ ਦਾ ਨਿਆਣਾ ਤਾਂ ਪਹਿਲੀ 'ਚ ਆਉਂਦਾ ਹਲੇ। ਇਸ ਕਰਕੇ ਸੰਸਾਰ ਦੇ ਲੋਕ ਵੀ ਬਸ ਤੋਂ ਅਮਰ ਛਕਿਆ, 1-2 ਮਹੀਨੇ ਬਾਣੀ ਪੜ੍ਹੀ, ਲਿਆਓ ਜੀ ਬ੍ਰਹਮ ਗਿਆਨ। ਬ੍ਰਹਮ ਗਿਆਨ ਤਾਂ ਕਈ ਜਨਮਾਂ ਦੀ ਖੇਡ ਹੈ। ਧੰਨ ਬਾਬਾ ਰਾਏ ਬਲਾਰ ਜੀ ਕਹਿੰਦੇ ਨੇ ਜੇ ਮੈਂ ਅਧਿਕਾਰੀ ਹਾਂ ਤਾਂ ਮੈਨੂੰ ਨਾਮਦਾਨ ਬਖਸ਼ ਦਿਓ ਜੀ।
ਇਸ ਪ੍ਰਕਾਰ ਕੇ ਸੁਣ ਕਰ ਬਾਣੀ
ਹੈ ਜੀ, ਬਾਣੀ ਸੁਣ ਕੇ ਨਾ ਨਿਮਰਤਾ ਵਾਲੀ, ਬਹੁਤ ਖੁਸ਼ ਹੋਏ ਸੱਚੇ ਪਾਤਸ਼ਾਹ ਵੀ ਇਹ ਹੁੰਦਾ ਸਿੱਖ। ਦੇਖੋ ਇੰਨੀ ਉੱਚੀ ਅਵਸਥਾ ਦਾ ਮਾਲਕ ਹੋ ਕੇ ਵੀ ਬਹੁਤ ਨਿਮਰਤਾ ਦੀ ਹੱਦ ਹੈ। ਜਿਵੇਂ ਚੌਥੇ ਪਾਤਸ਼ਾਹ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਭੱਟਾ ਨੇ ਕਿਹਾ ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅਵਗੁਣ ਛਾੜ ਵਿਖਿਆ ਵਿਖਾਈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਲੇਖਾ ਕਥਾ ਨੇ ਛੁੱਟੀ ਹੈ, ਖਿਨ ਖਿਨ ਭੁੱਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਜਾਣਦੇ ਹੀ ਨਹੀਂ ਇਹ ਕੌਣ ਨੇ, ਕਿੱਡੇ ਕੁ ਵੱਡੇ ਨੇ, ਦਸਵੇਂ ਪਾਤਸ਼ਾਹ, ਪਹਿਲੇ ਪਾਤਸ਼ਾਹ, ਦਸਾਂ ਸਰੂਪਾਂ ਬਾਰੇ ਆਪਾਂ ਨੂੰ ਚਾਨਣ ਨਹੀਂ ਹੈ। ਆਪਾਂ ਸਮਝਦੇ ਹੋ ਆਪਣੇ ਵਰਗੇ ਨੇ, ਆਮ ਮਨੁੱਖ ਨੇ। ਜਿਵੇਂ ਕੋਈ ਪ੍ਰੋਫੈਸਰ ਕਹਿੰਦੇ ਸੀ, ਕਹਿੰਦੇ ਲੋਕ ਖਿੱਚ ਕੇ ਥੱਲੇ ਨੂੰ, ਮਹਾਰਾਜ ਨੂੰ ਥੱਲੇ ਨੂੰ ਲਿਆਉਂਦੇ, ਮੇਰੇ ਕੱਦ ਜਿੱਡਾ ਹੋ ਜਾ ਤੂੰ। ਇਹ ਨਹੀਂ ਦੇਖਦੇ ਕਿ ਉਹਨਾਂ ਦਾ ਕੱਦ ਕਿੱਡਾ, ਸੱਚੇ ਪਾਤਸ਼ਾਹ ਦਾ ਉਹ ਕਿੰਨੇ ਮਹਾਨ ਨੇ, ਉਹਨਾਂ ਨੂੰ ਥੱਲੇ ਨੂੰ ਕਰਦੇ ਆ, ਆਮ ਸਧਾਰਨ ਮਨੁੱਖ ਬਣਾ ਲੈਂਦੇ ਨੇ। ਉਹ ਤਾਂ ਸਮਰੱਥਾ ਹੁੰਦਿਆਂ ਹੋਇਆਂ ਚੁੱਪ ਕਰ ਜਾਂਦੇ ਵੀ ਇਹਨਾਂ ਨੂੰ ਕੀ ਕਹਿਣਾ। ਇਸ ਕਰਕੇ ਰਾਏ ਬਲਾਰ ਨੂੰ ਜੋ ਦੇਖਿਆ, ਇੰਨੀ ਸ਼ਰਧਾ, ਇੰਨੀ ਸ਼ਰਧਾ, ਗੁਰੂ ਨਾਨਕ ਦੇਵ ਜੀ ਪ੍ਰਸੰਨ ਹੋ ਗਏ।
ਬਿਨੈ ਦੀਨਤਾ ਮਹਿ ਜੋ ਜਾ ਸਾਨੀ,
ਦੀਨਤਾ ਵਿੱਚ ਮਿਲੀ ਹੋਈ ਜਿਹੜੀ ਸਾਨੀ ਤੋਂ ਭਾਵਨਾ ਮਿਲੀ ਹੋਈ ਬੇਨਤੀ ਜਦੋਂ ਕੀਤੀ, ਦੀਨਤਾ ਵਾਲੀ, ਗਰੀਬੀ ਵਾਲੀ, ਨਿਮਰਤਾ ਵਾਲੀ,
ਦੇਨ ਗਿਆਨ ਕੀ ਮਤ ਤਹਿਤਾਈ,
ਉਹਨੂੰ ਗਿਆਨ ਦੀ ਮਤ ਦੇਣ ਵਾਸਤੇ,
ਜਿਤ ਭਏ ਸ੍ਰੀ ਗੁਰ ਜਗ ਸਾਈ,
ਤਿਆਰ ਹੋ ਗਏ ਮਹਾਰਾਜ। ਇਉਂ ਫਿਰ ਹੁਣ ਮਹਾਰਾਜ ਕਹਿੰਦੇ ਵੀ ਠੀਕ ਹੈ, ਭਾਂਡਾ ਠੀਕ ਹੈ, ਭਾਂਡੇ ਚ ਜੇ ਗਿਆਨ ਪਾ ਦੀਏ ਸਾਂਭ ਲਵੇਗਾ ਇਹ, ਸਾਂਭਣ ਯੋਗ। ਜਦੋਂ ਸੱਤਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ੀ, ਅੱਠਵੇਂ ਪਾਤਸ਼ਾਹ, ਕਈ ਜਾਣੇ ਆ ਗਏ, ਲਓ ਮਹਾਰਾਜ ਇਹ ਨਿਆਣਾ, ਛੋਟੀ ਉਮਰ ਹੈ, 5 ਸਾਲ ਦਾ ਨਿਆਣਾ ਗੁਰਤਾ ਗੱਦੀ, ਉਹ ਜਿਹੜੇ ਐਡਾ ਵੱਡਾ ਰਾਮ ਰਾਏ ਹੈ ਉਹਨੂੰ ਗੱਦੀ ਨਹੀਂ ਦਿੱਤੀ ਤੁਸੀਂ। ਮਹਾਰਾਜ ਕਹਿੰਦੇ ਸਾਨੂੰ ਸਭ ਪਤਾ, ਇਹ ਧੁਰਾਂ ਤੋਂ ਹੁਕਮ ਹੈ ਰਾਮ ਰਾਏ ਦਾ, ਇਹ ਜਿਹੜਾ ਗੁਰਤਾ ਗੱਦੀ ਦਾ ਭਾਰ ਚੱਕ ਨਹੀਂ ਸਕੇਗਾ, ਕਿਉਂਕਿ ਗੁਰਤਾ ਗੱਦੀ ਦਾ ਭਾਰ ਇੰਨਾ ਜ਼ਿਆਦਾ ਹੈ, 84 ਲੱਖ ਜੂਨ ਨੂੰ ਰੋਜੀ ਰੋਟੀ ਦੇਣੀ ਹੁੰਦੀ ਗੁਰਤਾ ਗੱਦੀ ਦੇ ਮਾਲਕ ਨੇ, ਦੇ ਲਵੇਗਾ ਰਾਮ ਰਾਏ? ਅਤੇ ਸਾਰੇ ਚੁੱਪ ਹੋ ਗਏ। ਸਤਿਗੁਰੂ ਕਹਿੰਦੇ ਤੁਸੀਂ ਮੈਨੂੰ ਸਮਝਾਉਣ ਆਏ, ਨਾਲੇ ਤੁਸੀਂ ਕਹਿੰਦੇ ਹੋ ਅਸੀਂ ਸਿੱਖ ਹਾਂ ਅਤੇ ਉਲਟਾ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਰਹੇ ਹੋ, ਤਾਂ ਤੁਸੀਂ ਗੁਰੂ ਬਣ ਗਏ? ਸਤਿਗੁਰੂ ਸਭ ਜਾਣਦੇ ਨੇ ਵੀ ਕਿਹਨੂੰ ਕੀ ਦੇਣਾ ਹੈ। ਠੀਕ ਆ, ਰੌਲਾ ਪਾ ਲੈਂਦੇ ਆਪਾਂ ਮਹਾਰਾਜ ਨਾਲ, ਮੈਨੂੰ ਇੰਨੇ ਸਾਲ ਹੋ ਗਏ ਜੀ, ਹੁਣ ਪ੍ਰਕਾਸ਼ ਨਹੀਂ ਹੋਇਆ, ਕਿਰਪਾ ਨਹੀਂ ਹੋਈ, ਆਹ ਨਹੀਂ ਹੋਇਆ। ਮਹਾਰਾਜ ਜਾਣਦੇ ਤੂੰ ਸੰਭਾਲਿਆ ਨਹੀਂ ਜਾਣਾ, ਸਤਿਗੁਰੂ ਸਭ ਜਾਣਦੇ ਨੇ, ਇਹ ਭਾਰ ਨਹੀਂ ਚੱਕ ਸਕੇਗਾ ਹਲੇ। ਜੇ ਇਹਨੂੰ ਮਾੜੀ ਜਿਹੀ ਸ਼ਕਤੀ ਦੇ ਤੀ, ਇਹਨੇ ਕਈਆਂ ਦੀਆਂ ਲੱਤਾਂ ਤੋੜ ਦੇਣੀਆਂ, ਕਈਆਂ ਦੇ ਘਰ ਢਾਹ ਦੇਣੇ, ਇਹਨੇ ਤਾਂ ਸ਼ਕਤੀ ਜੇ ਆ ਜੇ ਬੰਦੇ 'ਚ, ਬੰਦਾ ਕਹਿੰਦਾ ਪਹਿਲਾਂ ਗੁਆਂਢੀਆਂ ਨੂੰ ਠੀਕ ਕਰੀਏ, ਦੂਜੇ ਦੀ ਲੱਤ ਤੋੜੀਏ, ਉਹਦਾ ਆਹ ਕਰੀਏ। ਇਹ ਸ਼ਕਤੀ ਮਿਲ ਗਈ ਇੱਕ ਸਿੱਖ ਨੂੰ, ਉਸ ਵਕਤ ਭਾਈ ਗੋਦੜੀਆ ਜੀ ਹੁੰਦੇ 5ਵੇਂ ਪਾਤਸ਼ਾਹ ਵੇਲੇ, ਸ਼ਕਤੀ ਤਾਂ ਆ ਗਈ 25 ਪਾਠ ਜਪਜੀ ਸਾਹਿਬ ਦੇ ਕਰਦਾ, ਪਰ ਉਹ ਥੋੜ੍ਹਾ ਜਿਹਾ ਛੱਡ ਦਿੰਦੇ ਸੀ ਫਿਰ ਮੂੰਹ 'ਚੋਂ ਬਚਨ, ਉਹ ਕੰਟਰੋਲ ਨਹੀਂ ਸੀ ਕਰਦੇ ਇਸ ਗੱਲ ਦਾ, ਜਾਂ ਤੁਰੇ ਜਾਣ। ਉਸ ਵਕਤ ਇੱਕ ਜੱਟ ਜਿਮੀਦਾਰ ਨੇ ਝੱਲਾ ਜਿਹਾ ਤੁਰਿਆ ਜਾਂਦਾ, ਕਮਲਾ ਜਿਹਾ, ਉਹ ਇਹੋ ਜਿਹੀ ਕੰਬਲੀ ਜਿਹੀ ਰੱਖਦੇ ਹੁੰਦੇ ਉੱਤੇ। ਉਸ ਵਕਤ ਰਸਤੇ ਜੱਟ ਜਿਮੀਦਾਰ ਕਹਿੰਦਾ, ਇੱਧਰ ਆ ਬਈ, ਪ੍ਰਸ਼ਾਦਾ ਪਾਣੀ ਛਕਿਆ ਕਿ ਨਹੀਂ? ਕਹਿੰਦੇ ਪ੍ਰਸ਼ਾਦਾ ਛਕਾਊਂਗਾ, ਆਹ ਛਿਟੀਆਂ ਪੱਟਦੇ ਹਾਂ ਅਸੀਂ, ਛਿਟੀਆਂ ਪੱਟ। ਉਹਨੇ ਸੋਚਿਆ ਚੱਲ ਇਹਨੂੰ ਕੰਮ ਲਾਉਂਦੇ ਹਾਂ। ਸੋ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜਾ, ਸੋ ਜੰਤ ਮਹਾਂ ਮਹਾਂ ਹਥਿਆਰਿਆ। ਉਹ ਕਹਿੰਦਾ ਇਹਨੂੰ ਵਰਤ ਲਓ, ਗੁਰਸਿੱਖ ਵਿਹਲਾ ਹੀ ਤੁਰਿਆ ਫਿਰਦਾ, ਉਹ ਰੰਗਿਆ ਹੋਇਆ ਸੀ, ਜਦ ਛਿਟੀਆਂ ਪੱਟ ਰਿਹਾ ਪੜਦਾ, ਉਹ ਲੰਘਿਆ ਜਾਂਦਾ ਬਹੁ, ਮਹਾਂਪੁਰਖ ਛਿਟੀਆਂ ਪੱਟਣ ਲਾਏ ਹੋਏ ਨੇ ਜੱਟ ਨੇ। ਕਹਿੰਦੇ ਭਾਈ ਸਾਹਿਬ ਜੀ ਇਹ ਕੀ ਕਰਦੇ ਹੋ? ਕਹਿੰਦੇ ਜੱਟ ਦੀਆਂ ਜੜਾਂ ਪੜਦਾ, ਬਸ ਬੋਲਤੀ ਗੱਲ, ਜੜਾਂ ਹੀ ਪੱਟਦੀਆਂ ਸਾਰੀਆਂ। ਇਸ ਤਰੀਕੇ ਨਾਲ ਗਾਹਾਂ ਫੇਰ ਕਿਸੇ ਨੇ ਕੰਮ ਲਾ ਲਏ। ਉਸ ਵਕਤ ਜਦ ਇਸਤਰੀ ਨੇ ਦੇਖਿਆ ਦਹੀਂ ਥੋੜ੍ਹਾ ਲਿਆਂਦਾ ਰੋਟੀ ਨਾਲ, ਉਹਨੇ ਦੇਖਿਆ ਵੀ ਇਹ ਕਮਲਾ ਜਿਹਾ ਬਿਠਾਇਆ ਹੋਇਆ ਕੋਈ ਲਾਗੇ, ਵੀ ਤਾਂ ਕਿੰਨੀਆਂ ਰੋਟੀਆਂ ਖਾਊਗਾ, ਉਹਨੇ ਖਾਸੀਆਂ ਸਾਰੀਆਂ ਮਿਰਚਾਂ ਪਾ ਦੀਆਂ ਦਹੀਂ 'ਚ, ਕਹਿੰਦੀ ਆਪੇ ਥੋੜ੍ਹਾ ਲਾ ਲਾ ਖਾਊਗਾ। ਜਦ ਪਹਿਲੀ ਬੁਰਕੀ ਪਾਈ ਮੂੰਹ ਮੱਚਿਆ, ਕਹਿੰਦਾ ਮਾਈ ਤੈਨੂੰ ਸੱਪ ਲੜੇ, ਤੂੰ ਅੱਜ ਮਿਰਚਾਂ ਪਾ ਦੀਆਂ, ਉੱਥੇ ਹੀ ਸੱਪ ਨਿਕਲਿਆ ਲੜ ਗਿਆ ਅਤੇ ਮਾਈ ਚੜ੍ਹਾਈ ਕਰ ਗਈ। ਬਟ ਕੰਟਰੋਲ ਕਰਨਾ ਪੈਂਦਾ ਮੂੰਹ 'ਤੇ, ਜ਼ੁਬਾਨ 'ਤੇ, ਸ਼ਕਤੀ 'ਤੇ, ਜੇ ਕੰਟਰੋਲ ਨਹੀਂ। ਫਿਰ 5ਵੇਂ ਪਾਤਸ਼ਾਹ ਨਾਰਾਜ਼, ਕਹਿੰਦੇ ਉਹ ਗੱਲ ਸੁਣ, ਜੇ ਇੰਨੀ ਤਾਕਤ ਹੈ ਅਤੇ ਐਂ ਲੋਕ ਮਾਰਨੇ, ਮੂੰਹ 'ਚੋਂ ਕਿਉਂ ਬਚਨ ਕੱਢਦਾ ਹੁੰਦਾ? ਇਸ ਕਰਕੇ ਸਤਿਗੁਰੂ ਦੇਖੋ ਕਿੰਨੇ ਦਰਿਆ ਦਿਲ ਨੇ। ਦੁਨੀਆਂ ਬਹੁਤ ਕੁਛ ਕਰਦੀ ਪਰ ਮਹਾਰਾਜ ਕਿਸੇ ਨੂੰ ਕੁਛ ਨਹੀਂ ਕਹਿੰਦੇ। ਹੌਲੀ ਹੌਲੀ ਆਪਦੀਆਂ ਗਲਤੀਆਂ ਨਾਲ ਬੰਦਾ ਆਪੇ ਤਾਂ ਭਾਵੇਂ ਮਰ ਜਾਵੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਛੇਤੀ ਕੀਤਿਆਂ ਕਿਸੇ ਦੇ ਉੱਤੇ ਇਸ ਤਰ੍ਹਾਂ ਨਹੀਂ ਕਰਦੇ ਬਚਨ। 5 ਸਰੂਪਾਂ ਤੱਕ ਤਾਂ ਸ਼ਾਂਤੀ ਸਰੂਪ ਰੱਖਿਆ, 33-23 ਤੱਕ ਬੈਠ ਕਰਕੇ ਵੀ ਸ਼ਾਂਤੀ ਰੱਖਿਆ, ਫਿਰ ਜਾ ਕੇ 6ਵੇਂ 'ਚ ਖੰਡਾ ਫੜਿਆ, ਫਿਰ ਸੋਧਾ ਲਾਇਆ, ਫਿਰ 7ਵੇਂ ਸ਼ਾਂਤ, 8ਵੇਂ ਸ਼ਾਂਤ, 9ਵਿਆਂ ਨੇ ਸ਼ਾਂਤ ਸਰੂਪ ਰਹਿ ਕੇ ਹੀ ਸੀਸ ਦੇ ਦਿੱਤਾ। ਫਿਰ ਹੁਕਮ ਹੋਇਆ ਅਕਾਲ ਪੁਰਖ ਦਾ, ਬਸ ਕਰੋ ਹੁਣ ਸ਼ਾਂਤੀ ਬਥੇਰੀ ਹੋ ਗਈ। ਫਿਰ 10ਵਿਆਂ ਨੇ ਖੰਡਾ ਖੜਕਾ ਦਿੱਤਾ, ਇਸ ਕਰਕੇ ਜਿਹੜੀ ਹੈ ਮਹਾਰਾਜ ਕਹਿੰਦੇ ਨੇ ਇਹ ਤਾਕਤਾਂ ਲੈਣੀਆਂ ਫਿਰ ਸੰਭਾਲ ਕੇ ਰੱਖਣੀਆਂ। ਨੌਵੇਂ ਪਾਤਸ਼ਾਹ ਨੂੰ ਭਾਈ ਮਤੀ ਦਾਸ ਕਹਿੰਦਾ, ਕਹਿਣ ਲੱਗੇ ਮੈਨੂੰ ਹੁਕਮ ਕਰੋ, ਮੈਂ ਉਡਾ ਦਿਆਂ ਦਿੱਲੀ ਲਾਹੌਰ ਸਭ ਉਡਾ ਦਿਆਂ, ਇੱਟ ਐਂ ਖੜਕਾ ਦਿਆਂ, ਧਰਤੀ ਪੁੱਠੀ ਕਰ ਦਿਆਂ। ਮਹਾਰਾਜ ਨੇ ਸੋਚਿਆ ਮੇਰੀ ਗੇਮ ਖਰਾਬ ਕਰੂਗਾ, ਮੈਂ ਸ਼ਹੀਦੀ ਦੇ ਕੇ ਇਹਨਾਂ ਦਾ ਭਗਤੀ ਤਪ ਖਤਮ ਕਰਨਾ ਸਾਰਾ, ਕਿਤੇ ਇਹ ਨਾ ਕਿ ਸ਼ਹੀਦੀ ਰੋਕ ਦੇਵੇ, ਇਹ ਕਰਾਮਾਤ ਦਿਖਾਉਣ ਨੂੰ ਕੀ ਸੀ। ਮਹਾਰਾਜ ਨੇ ਅੰਗੂਠਾ ਫੜਿਆ ਹੱਥ ਦਾ, ਆ ਦੇਖਾਂ ਤਾਂ ਅੰਗੂਠਾ ਫੜਿਆ ਮਹਾਰਾਜ ਨੇ, ਇਉਂ ਖਿੱਚ ਲਈ ਸਾਰੀ ਸ਼ਕਤੀ ਜਿਵੇਂ ਆਪਾਂ ਪਾਈਪ ਜਿਹਾ ਲਾ ਕੇ ਸੋਡਾ ਪੀ ਜਾਂਦੇ ਸਾਰਾ ਹੀ, ਬਸ ਨਿੰਬੂ ਗੁੰਦ ਚੋੜਤਾ ਮਹਾਰਾਜ ਨੇ। ਕਹਿੰਦੇ ਹੁਣ ਕਰ ਸਕਦਾ? ਕਹਿੰਦੇ ਮਹਾਰਾਜ ਹੁਣ ਤਾਂ ਤੁਰਨ ਦੀ ਵੀ ਸ਼ਕਤੀ ਨਹੀਂ ਰਹੀ ਸੱਚੇ ਪਾਤਸ਼ਾਹ। ਕਹਿੰਦੇ ਤੁਸੀਂ ਸਾਰਾ ਕੁਝ ਵਾਪਸ ਲੈ ਲਿਆ। ਕਹਿੰਦੇ ਗੱਲ ਸੁਣ, ਮੈਂ ਇਹ ਖੇਡ ਕਰਨੀ ਹੈ, ਮੈਂ ਸ਼ਹੀਦੀ ਦੇਣੀ ਆ, ਇਹਨਾਂ ਪਾਪੀਆਂ ਤੋਂ ਪਾਪ ਕਰਵਾਉਣਾ ਹੈ, ਇਹਦਾ ਤਪ ਬਹੁਤ ਹੈ ਨਰੰਗੇ ਦਾ ਪਿਛਲਾ, ਉਹ ਤਪ ਤਾਂ ਨਾਸ ਹੋਣਾ, ਇਹ ਸਾਨੂੰ ਸ਼ਹੀਦ ਕਰੇਗਾ, ਇਹ ਸਾਨੂੰ ਸ਼ਹੀਦ ਕਰੇਗਾ, ਇਹਦੀ ਪਿਛਲੀ ਕਮਾਈ ਖਤਮ ਹੋ ਜਾਣੀ ਹੈ, ਫਿਰ ਇਹਨਾਂ ਤੁਰਕਾਂ ਦਾ ਨਾਸ ਹੋ ਜਾਣਾ ਆਪਣੇ ਆਪ ਹੀ। ਅਤੇ ਤੂੰ ਵਿੱਚ ਇਹ ਕੰਮ ਨਹੀਂ ਕਰੀਦੇ ਹੁੰਦੇ, ਜਦ ਸਮੁੰਦਰ ਸ਼ਾਂਤ ਬੈਠਾ, ਇੱਕ ਨਿੱਕੀ ਜਿਹੀ ਬੂੰਦ ਕਿਵੇਂ ਛਾਲਾਂ ਮਾਰਦੀ ਫਿਰਦੀ, ਮਾੜੀ ਜਿਹੀ ਤਾਕਤ ਕਾਹਦੀ ਆ ਗਈ, ਸਮਝ ਗਿਆ ਨਾ? ਕਹਿੰਦੇ ਹਾਂ ਮਹਾਰਾਜ, ਵਾਪਸ ਲੈ ਲਾ ਫੜ ਆਪਣੀ ਤਾਕਤ, ਅਸੀਂ ਕੀ ਕਰਨੀ ਹੈ, ਸਾਰੀ ਕਮਾਈ ਫੇਰ ਮੋੜ ਦਿੱਤੀ। ਇਸ ਕਰਕੇ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਕਤ ਲੈ ਲਓ, ਪਰ ਥੋਤੋਂ ਸੰਭਾਲੀ ਨਹੀਂ ਜਾਣੀ, ਸੰਭਾਲਣ ਵਾਲਾ ਜਿਹੜਾ ਉਹ ਹੋਰ ਹੀ ਹੁੰਦਾ। ਤਾਂ ਸਤਿਗੁਰੂ ਮਹਾਰਾਜ ਅੱਗੇ ਉਪਦੇਸ਼ ਕਰਨਗੇ,
ਦੋਹਰਾ ਸ੍ਰੀ ਗੁਰ ਪਗ ਸੋਭਾ ਬਿਮਲ ਤਿੰਜਰ ਸਰ ਪਹਿਚਾਨ।
ਹੁਣ ਕਵੀ ਜੀ ਕਹਿੰਦੇ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਇੱਥੇ ਸਿਰਫ ਸ੍ਰੀ ਗੁਰੂ ਲਿਖਿਆ, ਭਾਵ ਉਹ ਇੱਕੋ ਹੀ ਜੋਤ ਜੋ ਦਸਾਂ ਸਰੂਪਾਂ 'ਚ ਗੁਰੂ ਗ੍ਰੰਥ ਸਾਹਿਬ ਵਰਦੀ ਹੈ, ਉਹ ਜਿਹੜੀ ਜੋਤ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਦੀ ਉੱਜਲ ਸੋਭਾ ਜਿਹੜੀ ਮਾਨੋ ਮੋਤੀ ਮਾਲਾ ਦਾ ਪਿੰਜਰਾ ਹੈ।
ਮਨ ਖੰਜਨ ਤਹਿ ਪਾਏ ਕੈ ਕਹੋ ਕਥਾ ਗੁਣ ਖਾਨ।
ਮੈਂ ਆਪਣੇ ਮਨ ਰੂਪੀ ਖੰਜਨ ਹੁੰਦਾ ਮਮੋਲੇ ਨੂੰ ਉਹ 'ਚ ਪਾ ਕੇ ਹੁਣ ਹੋਰ ਕਥਾ ਜੋ ਗੁਣਾਂ ਦੀ ਖਾਣ ਹੈ ਕਹਿੰਦਾ, ਅਥਵਾ ਕਹਿਣ ਤੋਂ ਭਾਵ ਕੇ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਜੀ ਦੀ ਹੋਰ ਕਥਾ ਵਰਣਨ ਕਰਦਾ ਹਾਂ, ਕਿਉਂਕਿ ਕਥਾ ਗੁਰੂ ਨਾਨਕ ਦੇਵ ਜੀ ਦੀ। ਇਸ ਕਰਕੇ ਸ੍ਰੀ ਗੁਰ ਪਗ ਸੋਭਾ ਇੱਥੇ ਗੁਰੂ ਨਾਨਕ ਦੇਵ ਜੀ ਲਈ ਕਹਿਣਗੇ,
ਚੌਪਈ ਸੁਣਤ ਬੇਨਤੀ ਕਰੀ ਜੋ ਰਾਉ।
ਜਦੋਂ ਬੇਨਤੀ ਕੀਤੀ ਰਾਏ ਬਲਾਰ ਜੀ ਨੇ, ਬੇਨਤੀ ਸੁਣੀ ਹੈ,
ਬੋਲੇ ਸ੍ਰੀ ਗੁਰ ਮਿਰਦਲ ਸੁਭਾਉ।
ਮਿਰਦਲ ਤੋਂ ਭਾਵ ਕੋਮਲ ਸੁਭਾਅ ਵਾਲੇ ਗੁਰੂ ਨਾਨਕ ਦੇਵ ਜੀ ਬਚਨ ਬੋਲੇ। 43ਵਾਂ ਪ੍ਰਸੰਗ ਆਪਣਾ ਪ੍ਰਾਰੰਭ ਹੋ ਚੁੱਕਿਆ, ਇਹ ਚਰਨ ਕਮਲ ਮੰਗਲ ਪਹਿਲਾਂ ਕੀਤਾ ਗਿਆਨ ਦਾ ਉਪਦੇਸ਼ ਤੁਲਸਾ ਦਾਸੀ ਨੂੰ ਤਾਰਨਗੇ ਇਹਦੇ ਚ।
ਉਹ ਪੂਵਤ ਤੁਮ ਆਪਨ ਹੰਤਾ।
ਹੇ ਰਾਜਨ, ਤੂੰ ਜਿਹੜੀ ਹੈ ਨਾ ਆਪਣੇ ਅੰਦਰ ਹੰਤਾ ਹੈ ਤੇਰੇ ਅੰਦਰ, ਇਹ ਜਿਹੜੀ ਤੇਰੇ ਅੰਦਰ ਵਸੀ ਹੋਈ ਹੈ ਆਪਣੀ,
ਕਿਹ ਮੈਂ ਧਰੀ ਕਹੋ ਵਿਰਤੰਤਾ।
ਤੂੰ ਆਪਣੀ ਹੰਗਤਾ ਕਾਹਦੇ ਚ ਧਾਰਨ ਕੀਤੀ ਹੋਈ, ਕਿਹੜੀ ਚੀਜ਼ ਦੀ ਹੰਗਤਾ ਤੈਨੂੰ?
ਤੁਰਕ ਜਨਮ ਮਮ ਦੀਨ ਦਿਆਲਾ।
ਇੱਥੇ ਹੁਣ ਉਹਨੇ ਭਰਮ ਮਹਾਰਾਜ ਨੇ ਦੂਰ ਕਰਨਾ, ਕਹਿੰਦਾ ਮਹਾਰਾਜ ਇਹ ਹੰਗਤਾ ਉਹ ਹੈ ਵੀ ਇੱਕ ਤਾਂ ਜਿਹੜਾ ਮੇਰਾ ਜਨਮ ਹੈ ਨਾ ਇਹ ਤੁਰਕਾਂ ਦੇ ਘਰੇ ਹੋਇਆ ਸੱਚੇ ਪਾਤਸ਼ਾਹ ਜੀ।
ਆਰਬਲਾ ਬਿਰਦਾ ਮਮ ਸਿਤ ਵਾਲਾ।
ਫਿਰ ਜਿਹੜੀ ਮੇਰੀ ਹੈ ਨਾ ਆਯੂ ਉਮਰ, ਉਹ ਮੇਰੇ ਚਿੱਟੇ ਵਾਲ ਹੋ ਗਏ ਨੇ, ਉਮਰ ਵੱਡੀ ਹੋ ਗਈ ਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰੀ ਉਮਰ ਵੱਡੀ ਹੋ ਗਈ, ਸਿਰ ਦੇ ਕੇਸ ਚਿੱਟੇ ਹੋ ਗਏ ਆ।
ਚਰਮ ਸਿਥਲ ਮੈਂ ਨਿਰਮਲ ਹੋਆ।
ਔਰ ਢਿੱਲਾ ਹੋ ਗਿਆ ਮੇਰਾ ਸਰੀਰ, ਢਿਲਕ ਗਿਆ, ਔਰ ਮੈਂ ਕਮਜ਼ੋਰ ਜਿਹਾ ਹੋ ਗਿਆ, ਬੁੜਾ ਹੋ ਗਿਆ। ਆਪਣਾ ਸਰੂਪ ਦੱਸ ਰਿਹਾ ਮਹਾਰਾਜ, ਕਹਿੰਦੇ ਤੂੰ ਆਪਣੇ ਆਪ ਨੂੰ ਕੀ ਸਮਝਦਾ? ਉਹ ਦੱਸ ਰਿਹਾ ਮੈਂ ਜੋ ਆਪਣੇ ਆਪ ਸਮਝਦਾ ਵੀ ਮੈਂ ਤੁਰਕਾਂ ਦੇ ਘਰੇ ਜਨਮ ਲਿਆ, ਮੈਂ ਬੁੱਢਾ ਹੋ ਗਿਆ, ਚਿੱਟੇ ਵਾਲ ਹੋ ਗਏ, ਚਰਨ ਰਹੇ ਕਲ ਢਲਕ ਪਰੇ ਹੈ, ਮੁੱਖੋਂ ਨਾ ਨਿਕਸੈ ਬਾਤਾ, ਸਰੀਰ ਢਲਕ ਗਿਆ, ਕਮਜ਼ੋਰ ਜਿਹਾ, ਮੈਂ ਆਪਣੇ ਆਪ ਨੂੰ ਇਹ ਸਮਝਦਾ ਹਾਂ ਜੀ।
ਕੰਪਤ ਸਿਰ ਮੈਂ ਵਿਸ਼ਨ ਭੋਇਓ।
ਮਹਾਰਾਜ ਸੱਚੇ ਪਾਤਸ਼ਾਹ, ਇਹ ਮੇਰਾ ਸਿਰ ਕੰਬਦਾ ਹੈ ਬਜ਼ੁਰਗ ਹੋਣ ਕਰਕੇ, ਔਰ ਵਿਸ਼ਿਆਂ ਦੇ ਵਿੱਚ ਮੈਂ ਮਿਲਿਆ ਹੋਇਆ ਹਾਂ।
ਮਾਂ ਬੰਤਾ ਮੇਰੇ ਸੁਤਨਾਤੇ।
ਆ ਮੇਰੇ ਜਿਹੜਾ ਹੈ ਬੰਤਾ ਇਸਤਰੀ ਆ, ਆ ਮੇਰੇ ਪੁੱਤਰ ਹੈ, ਇਹ ਮੇਰੇ ਪੋਤਰੇ ਨੇ।
ਮਮ ਸੋਦਰ ਇਹ ਮੇਰੇ ਗਿਆਤੀ।
ਇਹ ਮੇਰੇ ਸੋਦਰ ਹੁੰਦੇ ਨੇ, ਭਰਾ ਨੇ, ਇਹ ਮੇਰੇ ਸ਼ਰੀਕ ਭਰਾ ਨੇ, ਗਿਆਤੀ ਤੋਂ ਭਾਵ।
ਨਾਮ ਬੁਲਾਰ ਵਿਖੈ ਮਮ ਹੰਤਾ।
ਮੇਰੀ ਹੰਤਾ ਕਿੱਥੇ ਆ, ਹੰਕਾਰ ਪੁਣਾ ਕੀ, ਮੈਂ ਰੈ ਬੁਲਾਰ ਹਾਂ, ਬਸ ਮੈਂ ਜਿਉਂ ਜੰਮਿਆ ਮੇਰੇ ਘਰਦਿਆਂ ਨੌਂ ਰੱਖਿਆ, ਉਹ ਤੈਨੂੰ ਪਤਾ ਨਹੀਂ ਮੈਂ ਰੈ ਬੁਲਾਰ ਹਾਂ, ਆਪਣੇ ਆਪ ਨੂੰ ਰਾਏ ਬੁਲਾਰ ਹੀ ਸਮਝੀ ਜਾਂਦਾ ਮੈਂ, ਤੁਰਕਾਂ ਦੇ ਘਰ ਮੇਰਾ ਜਨਮ ਹੋਇਆ, ਇਸ ਕਰਕੇ ਮੈਂ ਜੀ ਆਪਣੇ ਆਪ ਨੂੰ ਇਹ ਸਮਝਦਾ ਰਾਏ ਬੁਲਾਰ, ਬਸ ਇਹਦੀ ਹੰਗਤਾ ਹੋਈ ਜਾਂਦੀ ਹੈ, ਰਾਤ ਦਿਨ ਮੈਂ ਇਹੀ ਸਮਝਦਾ ਮੈਂ ਰੈ ਬਲਾਰ। ਇਹ ਹੰਕਾਰ ਹਰੇਕ ਮਨੁੱਖ ਨੂੰ ਆਪਣੇ ਨਾਂ ਦਾ, ਜਾਤੀ ਦਾ, ਆਪਣੇ ਹਰ ਚੀਜ਼ ਦਾ ਹੰਕਾਰ ਹੋ ਜਾਂਦਾ ਹੈ।
ਸੰਬੰਧਨ ਮੈਂ ਲਖੋ ਇਦੰਤਾ,
ਇਸ ਕਰਕੇ ਜਾਣਦਾ ਕਿ ਇਸ ਪ੍ਰਕਾਰ ਜਿਹੜਾ ਨਾ ਇਹਨਾਂ ਸੰਬੰਧਾਂ ਦੇ ਵਿੱਚ ਮੈਂ ਹੰਗਤਾ ਕਰਦਾ ਹਾਂ।
ਇਹ ਭੂਤ ਇਹ ਤਨ ਕੇ ਧਰਮਾ,
ਮਹਾਰਾਜ ਕਹਿਣ ਲੱਗੇ ਸੁਣ ਮੇਰੀ ਗੱਲ, ਇਹ ਜਿਹੜੇ ਹੁੰਦੇ ਨਾ ਸਾਰੀਆਂ ਚੀਜ਼ਾਂ, ਜਨਮ ਲੈਣਾ ਕਿਸੇ ਦੇ ਘਰ ਵੀ, ਕਿਸੇ ਜਾਤ ਗੋਤ ਪਾਂਤ ਵਿੱਚ, ਫਿਰ ਇਹ ਬੱਚਾ, ਫਿਰ ਜਵਾਨੀ, ਫਿਰ ਬੁਢੇਪਾ ਹੋਣਾ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਤੂੰ ਕਹਿ ਰਿਹਾ ਨਾ, ਇਹ ਸਰੀਰ ਦਾ ਧਰਮ ਹੈ। ਬੁੱਢੇ ਹੋਣ ਤੱਕ, ਮੌਤ ਹੋਣ ਤੱਕ, ਇਹ ਤਾਂ ਸਰੀਰ ਦਾ ਧਰਮ ਹੈ।
ਆਪ ਅਰੂਪੇ ਭਾਵ ਭਰਮਾ,
ਸਰੀਰ ਵਿੱਚ ਇਹ ਤੁਸੀਂ ਭਰਮ ਆਪ ਹੀ ਲਾਏ ਨੇ, ਆਪ ਹੀ ਚਮੇੜੀਆਂ ਹੋਈਆਂ ਗੱਲਾਂ ਨੇ ਇਹ। ਸਰੀਰ ਤਾਂ ਸਾਰਿਆਂ ਦੇ ਇੱਕੋ ਜੀ, ਪਰ ਸਰੀਰ ਦੇ ਨਾਂ ਜਿਹੜਾ, ਨਾਂ ਦੀ ਹੰਗਤਾ, ਜਾਤ ਦੀ ਹੰਗਤਾ, ਗੋਤ ਦੀ ਹੰਗਤਾ, ਪੈਸੇ ਦੀ ਹੰਗਤਾ, ਇਹਦੀ ਹੰਗਤਾ ਲਾ ਦੇ, ਕਾਹਦੇ ਲਈ ਰੱਖਿਆ ਹੋਇਆ ਇਹ? ਤੂੰ ਨਾ ਸਮਝ ਕੇ ਮੈਂ ਤੁਰਕ ਹਾਂ, ਤੂੰ ਨਾ ਸਮਝ ਕੇ ਮੈਂ ਰੈਬਲਾਰ ਹਾਂ, ਤੂੰ ਨਾ ਸਮਝ, ਤਾਂ ਆਪੇ ਹੀ ਸਮਝੀ ਜਾਂਦਾ ਤੇ ਆਪੇ ਹੀ ਹੰਗਤਾ ਲਾਈ ਫਿਰਦਾ ਆਪਣੇ ਆਪ ਨੂੰ।
ਜਨਮ ਮਰਨ ਦੁੱਖ ਤਨ ਕੇ ਮਾਹੀ,
ਇਹ ਜਨਮ ਤੇ ਮਰਨ ਦਾ ਦੁੱਖ ਸਰੀਰ ਕਰਕੇ, ਸਰੀਰ ਜੰਮਦਾ, ਸਰੀਰ ਮਰਦਾ, ਆਤਮਾ ਤਾਂ ਉੱਥੇ ਹੀ ਰਹਿੰਦੀ ਹੈ।
ਬਾਲਕ ਤਰਨ ਬਿਰਧ ਤੂੰ ਨਾਹੀ,
ਦੇਖ ਤੂੰ ਜਿਹੜਾ ਤੇਰਾ ਅਸਲ ਸਰੂਪ ਆ ਨਾ ਅੰਦਰ ਲਾ, ਉਹ ਨਾ ਤਾਂ ਤੂੰ ਉਹ ਸਰੂਪ ਜੋ ਆਤਮਾ ਹੈ, ਨਾ ਤਾਂ ਉਹ ਬਾਲਕ ਹੈ, ਨਾ ਉਹ ਜਵਾਨ ਹੈ, ਨਾ ਉਹ ਬੁੱਢਾ ਹੈ, ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਇਹ ਜਿਹੜੀ ਆਤਮਾ ਹੈ ਇਹ ਕਦੇ ਜਵਾਨ, ਬੁੱਢੀ ਜਾਂ ਆਤਮਾ ਇਸ ਤਰ੍ਹਾਂ ਨਹੀਂ ਕਰਦੀ। ਆਤਮਾ ਸਿਰਫ ਇੱਕੋ ਹੀ ਸਰੂਪ, ਇੱਕੋ ਹੀ ਚੀਜ਼ ਹੈ, ਉਹ ਆਤਮਾ ਪ੍ਰਕਾਸ਼ ਰੂਪ ਹੈ ਸਾਡੇ ਅੰਦਰ, ਉਹ ਆਤਮਾ ਹੀ ਸਾਨੂੰ ਗਿਆਨ ਦਿੰਦੀ ਹੈ ਸਾਰੇ ਪ੍ਰਕਾਰ ਦਾ।
ਖਾਕ ਬਾਦ ਆਤਸਾ ਆਵ ਨਾਵ,
ਹੁਣ ਜਿਹੜੀਆਂ ਬਾਕੀ ਚੀਜ਼ਾਂ ਨੇ, ਤੱਤ ਨੇ ਸਾਰੇ, ਮਿੱਟੀ ਹੈ, ਹਵਾ ਹੈ, ਅਗਨੀ ਹੈ, ਪਾਣੀ ਹੈ, ਆਕਾਸ਼ ਹੈ,
ਪੰਜ ਭੂਤ ਇਹ ਜੜ ਜਾਣੋ ਸਭ,
ਇਹ ਜਿਹੜੇ ਪੰਜ ਤੱਤ ਨੇ, ਭੂਤ ਤੋਂ ਭਾਵ ਤੱਤ, ਇਹ ਆਪ ਖਾਕ ਜਿਨ ਬੰਧ ਰਹਾਈ, ਇਸ ਕਰਕੇ ਉਹ ਸਾਰੇ ਜਿਹੜੇ ਤੱਤ ਨੇ। ਹੁਣ ਮਿੱਟੀ 'ਚ ਕਿਤੇ ਜਾਨ ਹੁੰਦੀ, ਹਵਾ 'ਚ ਕਿਤੇ ਜਾਨ ਹੈ, ਅੱਗ 'ਚ ਕਿਤੇ ਜਾਨ ਹੈ, ਪਾਣੀ ਤਾਂ ਆਕਾਸ਼ ਵਿੱਚ ਕਿਤੇ ਜਾਨ ਹੈ। ਇਹ ਪੰਜ ਤੱਤ ਪਰਮਾਤਮਾ ਜਦ ਬਣਾਏ ਸੀ, ਇਹ ਜੜ ਸੀਗੇ ਉਸ ਵਕਤ, ਐਕਟੀਵੇਟ ਨਹੀਂ ਸੀਗੇ। ਜਿਵੇਂ ਫੋਨ ਲੈ ਲੈਂਦੇ ਹਾਂ, ਕਹਿੰਦੇ 48 ਘੰਟੇ 24 'ਚ 12 'ਚ ਐਕਟੀਵੇਟ ਹੋਊਗਾ, ਪਹਿਲਾਂ ਤਾਂ ਪੱਥਰ ਜਿਹਾ ਹੀ ਆਪਣੇ ਕੋਲ, ਕੁਛ ਵੀ ਨਹੀਂ ਹੁੰਦਾ ਉਹਦੇ 'ਚ। ਜਦੋਂ ਐਕਟੀਵੇਟ ਹੋ ਜਾਂਦਾ ਉਹੀ ਚੱਲਣ ਲੱਗ ਜਾਂਦਾ, ਕਨੈਕਸ਼ਨ ਹੋ ਜਾਂਦਾ ਉਹਦਾ, ਇੰਟਰਨੈਟ ਨਾਲ ਵੀ ਹੋ ਜਾਂਦਾ ਕਨੈਕਸ਼ਨ। ਇਹ ਉਹੀ ਚੀਜ਼ ਹੈ ਸੇਮ, ਜੋ ਸਾਇੰਸ ਵਿੱਚ ਚੱਲ ਰਹੀ ਹੈ ਉਹੀ ਉੱਪਰ ਚੱਲਦੀ ਹੈ। ਬੰਦਾ ਹੈ, ਬੰਦਾ ਪੰਜਾਂ ਤੱਤਾਂ ਦਾ ਬਣਾਇਆ ਹੈ, ਮਾਤਾ ਦੇ ਉਹਦੇ ਵਿੱਚ ਜਦੋਂ ਹੁੰਦਾ, ਕੁਝ ਹਫ਼ਤਿਆਂ ਬਾਅਦ ਫਿਰ ਉਹਦੇ ਵਿੱਚ ਇੱਕ ਜੋਤ ਪਾ ਦਿੰਦੇ ਨੇ, ਉਹ ਜੋਤ ਹੀ ਹਿੱਲਣ ਜੁੱਲਣ ਦਾ ਕਰਮ ਕਰਦੀ, ਜੜ ਹੈ। ਪੰਜੇ ਤੱਤ ਵੀ ਜੜ ਨੇ, ਇਹਨਾਂ ਵਿੱਚ ਜਿਹੜੀ ਪਾਈ ਚੀਜ਼ ਪਰਮਾਤਮਾ, ਹਵਾ ਚੱਲਦੀ ਹੈ ਤਾਂ ਪਰਮਾਤਮਾ ਦੀ ਜੋਤ ਦੇ ਆਸਰੇ ਚੱਲਦੀ, ਇਹ ਹਵਾ ਜੋਤ ਤੋਂ ਬਿਨਾਂ ਨਹੀਂ ਚੱਲ ਸਕਦੀ। ਅਗਨੀ ਜੇ ਇਹਦੇ ਵਿੱਚ ਵੀ ਜੋਤ ਹੀ ਹੈ, ਪਾਣੀ ਵਿੱਚ ਵੀ ਜੋਤ ਹੀ ਕੰਮ ਕਰਦੀ ਹੈ, ਆਹ ਦੋ ਗੈਸਾਂ ਹੀ ਨੇ, ਹੋਰ ਕੀ ਪਾਣੀ। ਇਸੇ ਪ੍ਰਕਾਰ ਆਕਾਸ਼ ਵੀ ਇੱਕ ਜੋਤ ਹੈ, ਜੋਤ ਦੇ ਆਸਰੇ ਹੀ ਤਾਂ ਆਕਾਸ਼ ਖੜਾ, ਆਹ ਤਾਰੇ ਤੂਰੇ ਨਹੀਂ ਤਾਂ ਕਿਧਰੇ ਹੀ ਡਿੱਗ ਪੈਣ ਸਾਰੇ। ਇਹ ਜੋਤ ਨਹੀਂ ਸੱਤਾ ਦੇ ਕੇ ਸੰਭਾਲੇ ਹੋਏ ਨੇ, ਜੋਤ ਕਰਕੇ ਤਾਰਿਆਂ 'ਚ ਪ੍ਰਕਾਸ਼ ਹੈ, ਜੋਤ ਕਰਕੇ ਸੂਰਜ ਚੰਦਰਮਾ 'ਚ ਪ੍ਰਕਾਸ਼ ਹੈ। ਇਹ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ,
ਦਿਨ ਕੀ ਦੇਹ ਰਚੀ ਜੜ ਸੋ।
ਇਸ ਕਰਕੇ ਉਹਨਾਂ ਦੀ ਇਹ ਪੰਜ ਤੱਤਾਂ ਦੀ ਦੇਹੀ ਅਕਾਲ ਪੁਰਖ ਨੇ ਰਚੀ ਹੈ ਜੜ। ਜੜ ਮਤਲਬ ਹੁੰਦਾ ਬੇਜਾਨ, ਬੇਜਾਨ ਚੀਜ਼, ਇੱਟ ਲੱਗਦਾ ਜਿਹਨੂੰ, ਇਹ ਬੇਜਾਨ ਚੀਜ਼ ਹੈ।
ਜਸ ਕਾਰਨ ਤਸ ਕਾਰਜ ਹੋ,
ਫਿਰ ਜਿਹਾ ਜਿਹਾ ਕਾਰਨ ਉਹੋ ਜਿਹਾ ਅੱਗੇ ਜਾ ਕਰਕੇ ਉਹਦੇ ਵਿੱਚ ਕਾਰਜ ਬਣਦਾ, ਜਿਹਾ ਕਾਰਨ ਹੋਵੇ ਤਿਹਾ ਜਿਹਾ ਕਾਰਜ ਹੋ ਜਾਂਦਾ ਹੈ।
ਤੂੰ ਸਦੀ ਵਿੱਚ ਤਨ ਸੁਖ ਸੰਗਾ,
ਜਿਹੜਾ ਤੂੰ ਹੈ, ਤੂੰ ਕੌਣ? ਦੇਹੀ ਦੇ ਅੰਦਰ ਜਿਹੜਾ ਤੂੰ ਬੈਠਾ, ਦੇਹੀ ਨੂੰ ਛੱਡ ਦੇ, ਭੁੱਲ ਜਾ ਮੈਂ ਦੇਹੀ ਹੈ, ਤੁਰਕਾਂ ਦੇ ਘਰੇ ਆਇਆ ਮੈਂ, ਐਵੇਂ ਬੁੱਢਾ ਹੋ ਗਿਆ, ਤੂੰ ਨਹੀਂ ਉਹ, ਇਹ ਸਰੀਰ ਹੈ, ਤੂੰ ਕੌਣ ਹੈ? ਇਹ ਹੁਣ ਸਰੂਪ ਦਾ ਗਿਆਨ ਹੁੰਦਾ, ਇਹਨੂੰ ਕਹਿੰਦੇ ਸਰੂਪ ਦਾ ਗਿਆਨ ਹੋਣਾ। ਮਹਾਰਾਜ ਕਹਿੰਦੇ ਪੰਜਾਂ ਤੱਤਾਂ ਦੀ ਤਾਂ ਦੇਹੀ ਬਣੀ ਹੈ, ਤਾਂ ਸੜ ਜਾਂਦੀ, ਅਖੀਰ ਨੂੰ ਜਾਂ ਦੱਬ ਦਿੰਦੇ ਨੇ ਜਾਂ ਪਾਣੀ 'ਚ ਰੋੜ ਦਿੰਦੇ ਨੇ। ਉਹ ਅਸਲ ਸਰੂਪ ਵਿੱਚ ਹੋਰ ਹੁੰਦਾ, ਸਰੀਰ ਨੂੰ ਵਰਤਦਾ ਇਹ ਸਰੂਪ ਆਪਣਾ। ਵਰਤਣ ਤੋਂ ਬਾਅਦ ਜਦੋਂ ਉਮਰ ਪੂਰੀ ਹੋ ਜਾਂਦੀ ਹੈ, ਸਰੀਰ ਦਾ ਲਿਖਿਆ ਹੁੰਦਾ 80 ਸਾਲ 9 ਮਹੀਨੇ 13 ਦਿਨ 15, ਸੋ ਇਸ ਤਰੀਕੇ ਨਾਲ ਘੰਟੇ ਤਾਂ ਇਹ ਇੰਨੇ ਮਿੰਟ ਇੰਨੇ ਸਕਿੰਟ ਬਸ ਇਹਨੇ ਜਿਉਣਾ। ਇਹ ਆਤਮਾ ਨੇ ਇੰਨਾ ਚਿਰ ਇਸ ਸਰੀਰ ਨੂੰ ਭੋਗਣਾ ਹੈ। ਆਤਮਾ ਉਦੋਂ ਬਾਅਦ ਉੱਥੋਂ ਬਦਲ ਦਿੱਤੀ ਜਾਂਦੀ ਹੈ, ਖਤਮ, ਫਿਰ ਅਗਲਾ ਸਰੀਰ ਮਿਲ ਜਾਂਦਾ, ਫਿਰ ਪਤਾ ਨਹੀਂ ਕਿਹੜਾ ਮਿਲਦਾ, ਉਹ ਵਾਹਿਗੁਰੂ ਦੀ ਮਰਜ਼ੀ ਹੈ। ਮਹਾਰਾਜ ਕਹਿੰਦੇ ਜੋ ਜੋ ਜੂਨੀ ਆਇਓ ਤੇ ਤੇ ਉਲਝਾਇਓ, ਜਿਹੜਾ ਜਿਹੜੀ ਜੂਨ 'ਚ ਆ ਗਿਆ ਉਸ 'ਚ ਉਲਝ ਗਿਆ। ਹੁਣ ਆਤਮਾ ਨਿਕਲ ਕੇ ਕਈ ਵਾਰ ਹੋਰ ਹੀ ਥਾਂ ਜਾ ਵੜਦੀ, ਸਾਡੀ ਭਾਵਨਾ ਅਨੁਸਾਰ ਉਹ ਫਿਰ ਕਿਤੇ ਹੋਰ ਜਨਮ ਲੈ ਲੈਂਦੀ ਹੈ। ਕਹਿੰਦੇ ਤੂੰ ਆਪਣੇ ਆਪ ਨੂੰ ਕਿਉਂ ਸਮਝਦਾ ਕਿ ਮੈਂ ਰਾਇ ਬੁਲਾ ਰਹਾ, ਮੈਂ ਤੁਰਕ ਹਾਂ, ਮੈਂ ਆਹ ਹਾਂ? ਛੱਡ ਦੇ ਇਹਨਾਂ ਗੱਲਾਂ ਨੂੰ, ਆਪਣੇ ਅੰਦਰਲੇ ਸਰੂਪ ਨੂੰ ਜਾਣ, ਜੋ ਪਰਮਾਤਮਾ ਦਾ ਮੁੱਖ ਰੂਪ ਹੈ, ਸੱਤ ਚੇਤਨ ਆਨੰਦ ਪਰਮਾਤਮਾ ਹੈ, ਅਤੇ ਸੱਤ ਚੇਤਨ ਆਨੰਦ ਹੀ ਤੇਰੀ ਆਤਮਾ ਹੈ, ਇੱਕੋ ਹੀ ਹੈ ਨਾ ਦੋਵੇਂ। ਉਹ ਜਿਹੜਾ ਵਿਚਕਾਰ ਚੀਜ਼ਾਂ ਨੇ ਅਸੱਤ ਜੜ ਦੁੱਖ ਰੂਪ ਮਾਇਆ, ਇਹਦਾ ਤਿਆਗ ਕਰਦੇ
ਜਨ ਮਨ ਤੇ ਰਹਿਤ ਅਭੰਗਾ।
ਇਹ ਜਿਹੜਾ ਆਪਣਾ ਅੰਦਰਲਾ ਸਰੂਪ ਹੈ ਨਾ, ਅਸਲ ਸਾਖੀ ਰੂਪ, ਜਿਹੜਾ ਜੋਤ ਆਪਣੇ ਅੰਦਰ, ਇਹ ਜਨਮ ਮਰਨ ਤੋਂ ਰਹਿਤ, ਅਭੰਗ ਤੋਂ ਭਾਵ ਟੁੱਟਣ ਤੋਂ ਰਹਿਤ ਇੱਕ ਰਸ ਹੈ ਇਹ।
ਨਾਮ ਰੂਪ ਪੁਨ ਵਰਨ ਵਿਹੀਨਾ।
ਇਹ ਜਿਹੜੀ ਆਪਣੀ ਆਤਮਾ ਹੈ, ਨਾ ਤਾਂ ਇਹਦਾ ਕੋਈ ਨਾਮ ਹੈ, ਨਾ ਰੂਪ ਹੈ, ਨਾ ਇਹਦਾ ਕੋਈ ਵਰਣ ਹੈ, ਨਾ ਕੋਈ ਜਾਤੀ ਹੈ। ਆਪਣਾ ਅਸਲ ਰੂਪ ਤਾਂ ਅੰਦਰ ਹੈ, ਜਿਹੜਾ ਹੈ ਉਸ ਰੂਪ ਨੂੰ ਤਾਂ ਕੋਈ ਫੜਦਾ ਹੀ ਨਹੀਂ ਗਾ ਆਪਣੇ ਆਪ ਨੂੰ, ਮੈਂ ਆਹ, ਮੈਂ ਉਹ ਹਾਂ, ਮੈਂ ਇਸ ਤਰ੍ਹਾਂ ਸਾਰੀ ਜ਼ਿੰਦਗੀ ਮੈਂ ਕਰਦੀ ਲੰਘ ਜਾਂਦੀ ਹੈ।
ਸਦਾ ਇੱਕ ਰਸ ਦੁੱਖ ਸਭ ਹੀਨਾ।
ਦੁੱਖਾਂ ਤੋਂ ਰਹਿਤ ਹੈ ਆਤਮਾ, ਇੱਕ ਰਸ ਰਹਿੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਅੰਦਰ ਆਤਮਾ। ਜੇ ਆਪਾਂ ਸਰੀਰ ਆਪਣੇ ਆਪ ਨੂੰ ਮੰਨਦੇ ਹਾਂ ਤਾਂ ਹੀ ਔਖੇ ਹੁੰਦੇ ਹਾਂ, ਤਾਂ ਹੀ ਦੁਖੀ ਹੁੰਦੇ ਹਾਂ ਆਪਾਂ। ਜੇ ਆਪਾਂ ਆਪਣੇ ਆਪ ਨੂੰ ਆਤਮਾ ਮੰਨ ਕੇ ਬਹਿ ਜਾਈਏ, ਬ੍ਰਹਮ ਗਿਆਨੀ ਆਪਣੇ ਆਪ ਨੂੰ ਆਤਮਾ ਮੰਨਦਾ, ਤਾਂ ਹੀ ਉਹਦਾ ਬੰਦ ਬੰਦ ਕਟਵਾ ਲਿਆ। ਆਤਮਾ ਮੰਨ ਕੇ ਸਰੀਰ ਮੰਨਿਆ ਹੀ ਨਹੀਂ, ਹੈ ਹੀ ਨਹੀਂ ਸਰੀਰ, ਸਰੀਰ ਨੂੰ ਮਿੱਟੀ ਮੰਨਦੇ, ਮਿੱਟੀ ਜੀ ਉੱਤੇ ਪਾਈ ਹੋਈ ਹੈ, ਆਪਣੇ ਉੱਤੋਂ ਕੋਈ ਲਾਹ ਕੇ ਕੱਪੜਾ ਪਾੜ ਦੇਵੇ ਆਪਾਂ ਨੂੰ ਕੀ ਫਰਕ ਪੈਂਦਾ। ਇਸ ਤਰ੍ਹਾਂ ਬ੍ਰਹਮ ਗਿਆਨੀ ਸਰੀਰ ਨੂੰ ਮੰਨਦੇ ਤਾਂ ਉੱਤੇ ਕੱਪੜਾ ਪਾਇਆ ਹੋਇਆ, ਸਰੀਰ ਰੂਪੀ ਕੱਪੜਾ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਸਰੀਰ ਐਸਾ ਅਸਲ ਸਰੂਪ ਆਤਮਾ ਹੈ, ਜਿੱਥੇ ਤੱਕ ਆਪਾਂ ਮਨੁੱਖ ਜਨਮ ਲੈ ਕੇ ਜਾਣਾ ਸੀ ਪਰ ਉੱਥੇ ਤੱਕ ਆਪਾਂ ਗਏ ਨਹੀਂ, ਆਪਾਂ ਸਰੀਰ ਕਰਕੇ ਹੀ ਘਰ ਬਣਾਇਆ। ਮੇਰੇ ਸਰੀਰ ਨੂੰ ਠੰਡ ਲੱਗਦੀ, ਮੇਰੇ ਸਰੀਰ ਨੂੰ ਗਰਮੀ ਲੱਗਦੀ ਹੈ, ਮੇਰੇ ਸਰੀਰ ਨੂੰ ਰੋਟੀ ਖਵਾਓ, ਮੇਰੇ ਸਰੀਰ ਨੂੰ ਕੱਪੜੇ ਪਹਿਨਾਓ, ਇਹ 'ਤੇ ਖੁਸ਼ਬੂਆਂ ਲਾਓ। ਜਿਹੜੀ ਅੰਦਰ ਅਸਲ ਸਰੂਪ ਸੀ ਆਤਮਾ, ਉਹਨੂੰ ਬਾਣੀ ਕਰਕੇ ਸਿਮਰਨ ਕਰਕੇ ਜਾਣਨਾ ਸੀ, ਉਹ ਜਾਣਿਆ ਹੀ ਨਹੀਂ। ਮਹਾਰਾਜ ਕਹਿੰਦੇ ਮਿੱਟੀ ਜੀ ਲੈ ਕੇ ਇੱਥੋਂ ਦੁਨੀਆਂ 'ਚੋਂ ਚਲਿਆ ਗਿਆ, ਮਿੱਟੀ ਇੱਥੇ ਰਹਿ ਗਈ, ਆਤਮਾ ਉਵੇਂ ਦੀ ਉਵੇਂ ਵਾਪਸ ਮੁੜ ਗਈ।
ਸੋ ਤਜ ਕਰ ਜਬ ਜਾਵਤ ਦੇਹੀ।
ਜਦੋਂ ਉਹਨੂੰ ਛੱਡ ਕਰਕੇ ਦੇਹੀ ਨੂੰ ਇਨਸਾਨ ਜਾਂਦਾ ਹੈ,
ਘਰ ਤੇ ਕੱਢ ਹੈ ਬਹਿਰ ਸੁਨੇਹੀ।
ਉਹ ਜੇ ਗੱਲ ਹੈ ਵੀ ਤੂੰ, ਕਹਿੰਦਾ ਮੈਂ ਰਾਇ ਬੁਲਾ ਰਿਹਾ, ਮੈਂ ਤੁਰਕਾਂ ਦੇ ਕਰੇ, ਮੈਂ ਰਾਜਾ, ਜਾਂ ਸਰੀਰ ਛੱਡੇਗਾ, ਘਰਦਿਆਂ ਨੇ ਥੋੜ੍ਹੀ ਦੇਰ ਵੀ ਰੱਖਣਾ, ਚੱਕ ਕੇ ਤੈਨੂੰ ਬਾਹਰ ਲੈ ਜਾਣਾ, ਉਹਨਾਂ ਨੇ ਦੱਬ ਦਿੰਦੇ ਲਿਜਾ ਕੇ ਜਾਂ ਸਾੜ ਦਿੰਦੇ। ਵੀ ਇਹ ਦੱਸ ਵੀ ਜੇ ਤੂੰ ਰਾਇ ਬੁਲਾਰ ਐਡਾ ਤਕੜਾ, ਫਿਰ ਚੱਕ ਕੇ ਕਿਵੇਂ, ਹੋਰ ਕੋਈ ਵੀ ਬੰਦਾ ਫਿਰ ਘਰ ਦੇ ਕੇ ਬਾਹਰ ਕੱਢ ਦਿੰਦੇ ਉਹਨੂੰ, ਕਿਉਂਕਿ ਅਸਲ ਸਰੂਪ ਅੰਦਰੋਂ ਖਤਮ ਹੋ ਗਿਆ, ਉਹ ਚਲਿਆ ਗਿਆ। ਇਹ ਮਿੱਟੀ ਜੀ ਨੂੰ ਚੁੱਕ ਕੇ ਲੋਕ ਸਾੜ ਦਿੰਦੇ ਨੇ, ਫਿਰ ਕਹਿੰਦੇ ਪਾਓ ਪਾਣੀ 'ਚ, ਬਸ ਕਹਾਣੀ ਖਤਮ। ਅਸਲ ਸਰੂਪ ਦੀ ਪਹਿਚਾਣ ਕਰੋ। ਆਪਾਂ ਮਿੱਟੀ ਦੇ ਉੱਤੇ ਸਾਬਣ ਮਲ ਮਲ ਕੇ ਸਾਰੀ ਜ਼ਿੰਦਗੀ ਲਾ, ਪਾਊਡਰ ਲਾ, ਇਹਨੂੰ ਕਦੇ ਖੁਸ਼ਬੂਆਂ ਲਾ। ਸੋ ਇਸ ਕਰਕੇ ਇਹ ਸਾਰਾ ਜ਼ਿੰਦਗੀ ਇਨਸਾਨ ਇਸ ਬਾਹਰਲੇ ਸਰੀਰ ਦੀ ਪਾਲਣਾ ਕਰੀ ਜਾਂਦਾ, ਅੰਦਰਲਾ ਸਰੂਪ ਟੱਚ ਹੀ ਨਹੀਂ ਕੀਤਾ। ਜੇ ਕਿਤੇ ਆਤਮਕ ਜੋਤ ਦਿਖ ਜਾਂਦੀ ਅੰਦਰੋਂ, ਬਲਿਹਾਰ ਬਲਿਹਾਰ ਸਤਿਗੁਰੂ ਕਹਿੰਦੇ ਕੁਰਬਾਨ ਜਾਵਾਂ ਤਾਂ ਇੱਥੋਂ ਪ੍ਰਗਟ ਹੋ ਗਿਆ, ਤੂੰ ਆਪਣੇ ਆਪ ਨੂੰ ਪਰਮਾਤਮਾ ਦੀ ਰੂਹ ਬਣਾ ਲਿਆ, ਪਰਮਾਤਮਾ 'ਚ ਲੀਨ ਹੋ ਗਿਆ। ਉਹ ਫਿਰ ਲਾਵਾਂ ਨੇ ਚਾਰ, ਇਹ ਚਾਰ ਲਾਵਾਂ ਵਿਆਹ ਦੀਆਂ ਨਹੀਂ ਕਹੀਆਂ, ਇਹ ਤਾਂ ਵੈਸੇ ਪੜ੍ਹਨ ਨੂੰ ਹੁਕਮ ਹੈ, ਚਲੋ ਵਿਆਹ ਵੇਲੇ ਪੜ੍ਹ ਲਈਆਂ। ਇਹ ਚਾਰ ਲਾਵਾਂ ਦੇ ਭਾਵ ਅਸਲ, ਜਿਹੜੀਆਂ ਆਪਣੀਆਂ ਪਹਿਲੀਆਂ ਸੀੜੀਆਂ ਆਪਾਂ ਨੇ ਬਣਾਈਆਂ ਸੀਗੀਆਂ, ਉਹਦੇ ਵਿੱਚ ਜਾ ਕੇ ਮੇਰਾ ਖਿਆਲ ਜਿਹੜੀ 11ਵੀਂ ਸੀੜੀ ਆ ਉਹਦੇ ਵਿੱਚ ਇੱਕ ਛੋਟੇ ਜਿਹੇ ਅੱਖਰ ਲਿਖੇ ਗਾਂਹ ਜਾ ਕੇ ਆਤਮ ਗਿਆਨ, ਉਹ ਸੁਣਨ ਦਾ ਯਤਨ ਕਰੋ ਜੇ ਸਾਰਾ ਜਾਣਨਾ ਹੈ।
ਜਿਸ ਵਿਹੀਨ ਤਨ ਮਿਰਤ ਅਪਵਿੱਤਰਾ।
ਸੋ ਜਿਹਦੇ ਤੋਂ ਬਿਨਾਂ ਸਰੀਰ ਜਿਹੜਾ ਨਾ ਆਪਣਾ ਮੌਤ ਹੋ ਜਾਂਦੀ, ਉਹ ਆਤਮਾ ਨਿਕਲ ਗਈ ਬਾਹਰ, ਆਤਮਾ ਨਿਕਲ ਗਈ, ਘੰਟੇ ਕੁ ਬਾਅਦ ਸਰੀਰ 'ਚੋਂ ਮੁਸ਼ਕ ਆਉਣ ਲੱਗ ਜਾਂਦਾ, ਅਪਵਿੱਤਰ। ਆ ਹੁਣ ਇਹੀ ਖੋਜ ਕਰ ਰਹੇ ਸਾਇੰਸਦਾਨ, ਸਰੀਰ ਵਿੱਚ ਇਹ ਕਿਹੜੀ ਚੀਜ਼ ਹੁੰਦੀ ਜਿਹਦੇ ਨਾਲ ਸਰੀਰ ਲਾਲ ਰਹਿੰਦਾ, ਮੂੰਹ ਲਾਲ ਰਹਿੰਦਾ ਬੰਦੇ ਦਾ, ਐਕਟਿਵ ਰਹਿੰਦਾ, ਮੁਸ਼ਕ ਨਹੀਂ ਆਉਂਦਾ, ਮਰਨ ਤੋਂ ਬਾਅਦ ਝੱਟ ਮੁਸ਼ਕ ਆਉਣ ਲੱਗ, ਪੇਟ ਫੁੱਲ ਜਾਂਦਾ। ਡੈੱਡ ਬੋਡੀ ਕੀ ਚੀਜ਼ ਹੋਈ ਅਤੇ ਉਹ ਦੂਜੀ ਚੀਜ਼ ਕੋਈ ਜਿਹੜੀ ਵਿੱਚ ਹੁੰਦੀ ਹੈ। ਯੂਰਪ ਯੂਨੀਵਰਸਿਟੀ ਵਾਲਿਆਂ ਨੇ ਟੈਸਟ ਆ 2-3 ਸਾਲ ਪਹਿਲਾਂ ਕੀਤਾ ਸ਼ਾਇਦ, ਉਦੋਂ ਮੈਂ ਟੋਰਾਂਟੋ ਸੀ, ਅਖਬਾਰ 'ਚ ਆਈ ਚੀਜ਼ ਇਹ। ਸੋ ਕਹਿਣ ਲੱਗੇ ਇੱਕ ਬੰਦੇ ਤੋਂ ਪਰਮਿਸ਼ਨ ਲੈ ਲਈ ਵੀ ਤੂੰ ਮਰਨ ਲੱਗਿਆ ਬੰਦਾ, ਕਹਿੰਦੇ ਤੂੰ ਮਰਨਾ, ਸਾਨੂੰ ਇੱਕ ਐਕਸਪੈਰੀਮੈਂਟ ਕਰਨ ਲਈ ਤੂੰ ਆਪਣਾ ਲਿਖ ਦੇ ਵੀ ਮੈਂ ਠੀਕ ਹਾਂ, ਆਪਣਾ ਸਰੀਰ ਦਿੱਤਾ, ਸਭ ਕੁਝ ਦਿੱਤਾ। ਐਕਸਪੈਰੀਮੈਂਟ ਮੈਂ ਸੁਣਿਆ ਉਹਨਾਂ ਨੇ ਇਸ ਤਰ੍ਹਾਂ ਕੀਤਾ, ਬਹੁਤ ਮੋਟਾ ਸ਼ੀਸ਼ਾ ਲੈ ਕੇ ਉਹਦਾ ਆਹ ਜਿਹੜਾ ਬਣਾਉਂਦੇ ਨੇ ਲੱਕੜ ਦਾ ਬਕਸਾ ਜਿਹਦੇ ਵਿੱਚ ਰੱਖਦੇ ਨੇ ਬੰਦੇ ਨੂੰ ਮਰੇ ਹੋਏ ਨੂੰ, ਉਹ ਬਣਾ ਕੇ ਨਾ ਸ਼ੀਸ਼ੇ ਦਾ ਉਹਦੇ ਵਿੱਚ ਗਲੂ ਲਾ ਕੇ ਚਾਰੇ ਪਾਸੇ ਫਟਾਫਟ ਸ਼ੀਸ਼ੇ ਨਾਲ ਚਾਰੇ ਪਾਸਿਓਂ ਐਂ ਬੰਦ ਕਰਤਾ ਵੀ ਚੜ੍ਹਾਈ ਤਾਂ ਹੁਣ ਕਰਨੀ ਹੋਈ ਆ। ਉਹ ਦੇਖਣਾ ਚਾਹੁੰਦੇ ਸੀ ਆਤਮਾ ਕਿੱਧਰ ਨੂੰ ਜਾਂਦੀ ਹੈ, ਆਤਮਾ ਹੁੰਦੀ ਵੀ ਆ। ਉਹ ਕਹਿੰਦੇ ਪਤਾ ਨਹੀਂ 2 ਇੰਚ ਮੋਟਾ ਸ਼ੀਸ਼ਾ ਲਾ ਕੇ ਚਾਰੇ ਪਾਸੇ ਉਹਨਾਂ ਨੇ ਬਣਾਇਆ ਸੀ ਉਹ ਬਕਸਾ ਜਿਹਾ। ਜਦੋਂ ਬੰਦੇ ਨੇ ਸਰੀਰ ਛੱਡਿਆ, ਉਹ ਤੋੜ ਕੇ ਸ਼ੀਸ਼ਾ ਆਤਮਾ ਨਿਕਲ ਗਈ ਵਿੱਚੋਂ। ਉਸੇ ਵਕਤ ਇੰਨਾ ਮੋਟਾ 2 ਇੰਚ ਮੋਟਾ ਸ਼ੀਸ਼ਾ ਹੋਵੇ, ਟੁੱਟ ਜੇ ਉਹ, ਕਿੰਨੀ ਸ਼ਕਤੀ ਆਤਮਾ 'ਚ। ਇਹਨਾਂ ਹੁਣ ਇਹ ਚੀਜ਼ ਦੀ ਖੋਜ ਕਰਦੇ ਵੀ ਉਹ ਕੀ ਚੀਜ਼ ਨਿਕਲੀ ਸੀ ਵਿੱਚੋਂ, ਉਹ ਕਿਹੜੀ ਚੀਜ਼ ਆ ਜਿਹਦੇ ਨਾਲ ਸਰੀਰ ਦੇ ਵਿੱਚੋਂ ਮੁਸ਼ਕ ਨਹੀਂ ਆਉਂਦਾ, ਸਰੀਰ ਲਾਲ ਰਹਿੰਦਾ, ਗਰਮ ਰਹਿੰਦਾ। ਮੁਰਦੇ ਦਾ ਸਰੀਰ ਕਿਹਾ ਜਿਹਾ ਹੁੰਦਾ ਅਤੇ ਜਿਉਂਦੇ ਦਾ ਕਿਹਾ ਜਿਹਾ ਹੁੰਦਾ। ਇਹ ਆਹ ਚੀਜ਼ ਆ ਜਿਹੜੀ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ। ਜੇ ਉਹ ਸਾਇੰਸਦਾਨ ਸਾਨੂੰ ਪੁੱਛਣ ਫਿਰ ਇਹ ਦੱਸਦੇ ਵੀ ਕੀ ਚੀਜ਼ ਆ ਇਹ, ਵੀ ਇੰਨੀ ਬਾਣੀ ਪੜ੍ਹੋ ਦਿਖ ਜਾਣਾ ਸਾਰਾ ਕੁਛ। ਉਹ ਤਾਂ ਐਕਸਪੈਰੀਮੈਂਟ ਆਪਣਾ ਹੀ ਕਰ ਰਹੇ ਹਨ।
ਸੋ ਤੂੰ ਲਖੀਏ ਪਿਰਥਕ ਪਵਿੱਤਰਾ,
ਇਸ ਕਰਕੇ ਤੂੰ ਪਹਿਲਾਂ ਦੇਖ ਆਪਣੇ ਆਪ ਨੂੰ ਪਵਿੱਤਰ ਜਾਣਦਾ ਸੀ, ਉਹਨੂੰ ਪਵਿੱਤਰ ਜਾਣੋ ਜਿਹੜਾ ਅੰਦਰ ਹੈ, ਜਿਹੜੀ ਸਾਡੀ ਆਤਮਾ ਹੈ ਉਹ ਪਵਿੱਤਰ ਹੈ, ਨਾ ਕਿ ਦੇਹੀ ਪਵਿੱਤਰ ਹੈ।
ਜਾਤ ਵਰਨ ਤੇ ਲਹ ਕਰ ਨਿਆਰੋ,
ਇਹ ਜਾਤ ਵਰਨ ਗੋਤ ਪਾਤ ਸਾਰਿਆਂ ਤੋਂ ਆਤਮਾ ਬੰਦੇ ਦੀ ਨਿਆਰੀ ਹੁੰਦੀ। ਸਰੀਰ ਦੀ ਜਾਤ ਗੋਤ ਵਰਨ ਨੇ, ਜਦੋਂ ਸਰੀਰ ਛੱਡਤਾ ਕਿਸੇ ਨੇ ਨੀ ਪੁੱਛਣਾ ਕੀ ਜਾਤ ਗੋਤ ਪਾ, ਤਾਂ ਧਰਮਰਾਜ ਦੀ ਲਾਈਨ ਇੱਕੋ ਹੀ ਲੱਗਦੀ ਸਾਰੀ।
ਨਿਜ ਸਰੂਪ ਕਰੀਏ ਨਿਰਧਾਰੋ,
ਇਸ ਕਰਕੇ ਆਪਣੇ ਸਰੂਪ ਜਿਹੜਾ ਸਰੂਪ ਹੈ ਨਾ, ਉਹਦਾ ਜਿਹੜਾ ਆਪਣਾ ਹੈ ਉਹਨੂੰ ਸਰੂਪ ਨੂੰ ਨਿਸ਼ਚਿਤ ਕਰ, ਮੈਂ ਆਤਮਾ ਹਾਂ, ਆਤਮਾ ਮੇਰਾ ਕੋਈ ਹੋਰ ਨਹੀਂ, ਬਸ ਆਤਮਾ ਜਾਣ ਕੇ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਆਪਾਂ ਸਰੀਰ ਰੂਪ ਹੋ ਕੇ ਕਰਦੇ ਹਾਂ ਉਦੋਂ ਆਪਾਂ ਸਰੀਰ ਵਿੱਚ ਹਾਂ, ਆਤਮਾ ਵਿੱਚ ਜਾ ਕੇ ਸਿਮਰਨ ਕਰੀਏ, ਆਤਮਾ ਦੇ ਵਿੱਚ ਜਾ ਕੇ ਬਾਣੀ ਪੜ੍ਹੀਏ, ਉਹਨੂੰ ਕਹਿੰਦੇ ਚੌਥੇ ਪਦ ਵਿੱਚ। ਉਹ ਪਹਿਲੇ ਜਿਹੜੇ ਉਹ 3 ਪਦ ਨੇ, ਰਜੋ ਗੁਣ ਸਰੀਰ 'ਚ ਹੀ ਹੈ, ਤਮੋ ਗੁਣ ਇਹ ਬਾਹਰ ਹੀ ਹੈ, ਇਸ ਤਰ੍ਹਾਂ ਸਤੋ ਗੁਣ ਵੀ ਬਾਹਰ ਹੀ ਹੈ, ਇਹ 3 ਚੀਜ਼ਾਂ ਨੇ। ਤਾਂ ਹੁਣ ਜਿਹੜੀ ਚੌਥੀ ਚੀਜ਼ ਆਤਮਾ, ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ੁੱਧ ਹੈ।
ਹਰ ਪੁੰਨ ਜਹੈ ਜਹੈ ਮਮਤਾ ਥਾਪੀ,
ਔਰ ਫਿਰ ਜਿੱਥੇ ਜਿੱਥੇ ਸਰੀਰ ਕਰਕੇ ਮਮਤਾ ਬਣਾਈ ਹੋਈ ਆ ਮਨ ਦੀ, ਇਹ ਮੇਰਾ ਪੁੱਤਰ ਹੈ, ਧੀਆਂ, ਕੱਪੜਾ, ਲੀੜਾ, ਸਭ ਕੁਛ।
ਦੁੱਖ ਮੈਂ ਸੰਗੀ ਹੋਵੇ ਨਾ ਕਦਾਪੀ,
ਇਹ ਕਦੇ ਦੁੱਖ 'ਚ ਸੰਗੀ ਹੋਏ, ਜਿਹਨਾਂ ਨੂੰ ਆਪਣਾ ਬਾਹਲਾ ਸਮਝਦਾ ਇਹ ਮੇਰੇ ਬਹੁਤ ਨੇੜੇ ਆ।
ਧਨ ਆਦਿਕ ਜੇ ਭਿੱਖੋ ਪਦਾਰਥ,
ਹੁਣ ਜਿਹੜਾ ਤੂੰ ਦੇਖਦਾ ਪੈਸਾ ਪਦਾਰਥ ਸਾਰੇ ਤੈਨੂੰ ਨਜ਼ਰ ਆ ਰਹੇ ਨੇ।
ਸਭ ਜੀਵਿਤ ਲਾ ਮੂਹੇ ਅਕਾਰਥ,
ਇਹ ਸਭ ਕਿਸ ਜੀਵਿਤ ਕੋ ਵਿਵਹਾਰ, ਜਿਉਂਦੇ ਜੀ ਵਿਵਹਾਰ ਹੈ ਇਹ, ਪੈਸੇ ਦਾ, ਕੱਪੜੇ ਲੀੜੇ ਦਾ, ਆਹ ਜਿਹੜਾ ਸਾਡਾ ਪਰਿਵਾਰ ਹੈ, ਜਦੋਂ ਬੰਦਾ ਮਰ ਜਾਂਦਾ ਫੇਰ ਤਾਂ ਨਹੀਂ ਵਿਵਹਾਰ ਕਰਦੇ ਆਪਣੇ ਨਾਲ ਇਹ, ਇਸ ਕਰਕੇ ਇਹ ਸਰੀਰ ਅਲੱਗ ਹੈ, ਆਤਮਾ ਜਿਹੜੀ ਵੱਖਰੀ ਹੈ।
ਜੇ ਗਿਆਤੀ ਬਣਤਾ ਸੁਤ ਨਾਤੀ,
ਇਹ ਜਿਉਂਦੇ ਜੀ ਨੇ ਸਾਰੇ, ਆਪਣੇ ਬਾਤ ਤੋਂ ਤਾਂ ਸਭ ਅਕਾਰਥ ਹੋ ਜਾਂਦੇ, ਮਰਨ ਤੋਂ ਬਾਅਦ ਸਭ ਖਤਮ, ਜਿਹੜੇ ਆਪਣੇ ਰਿਸ਼ਤੇਦਾਰ, ਪਤਨੀ, ਪੁੱਤਰ, ਪੋਤੇ, ਸਭ ਜਿੰਨੀਆਂ ਵੀ ਚੀਜ਼ਾਂ ਨੇ ਸਾਰਾ ਕੁਛ।
ਧਨ ਤਿਆਗੇ ਤੇ ਕੋ ਨਾ ਸੰਗਾਤੀ,
ਜਦ ਸਰੀਰ ਛੱਡਦੇ ਕੋਈ ਨਾਲ ਜਾਂਦਾ, ਕੋਈ ਨਹੀਂ ਜਾਂਦਾ, ਕਹਿੰਦੇ ਗਿਆ ਬਸ, ਐਡੇ ਉਸ ਵਕਤ ਹੀ ਹੋ ਜਾਂਦੇ ਨੇ ਪਰੇ ਨੂੰ ਹੀ, ਉਹ ਤਾਂ ਭੂਤ ਭੂਤ ਕਰ ਭਾਗੀ, ਇਹ ਤਾਂ ਭੂਤ ਆ ਗਿਆ, ਹੁਣ ਮੈਨੂੰ ਸੁਪਨਾ ਹੀ ਦਿਖਿਆ, ਕੋਈ ਨਿਆਣੇ ਕਹਿਣਗੇ ਮੈਨੂੰ ਡਰਾਉਂਦਾ, ਹੁਣ ਡਰਨ ਲੱਗ ਗਿਆ। ਮਹਾਰਾਜ ਕਹਿੰਦੇ ਨੇ ਇਸ ਕਰਕੇ ਤੂੰ ਆਪਣੇ ਆਪ ਨੂੰ ਸਰੀਰ ਨਾ ਸਮਝ।
ਦੋਹਰਾ ਵਸਤਰ ਸਮਾਨ ਸਰੀਰ ਸੋ ਜੀਰਣ ਹਵੈ ਤਜ ਜਾਹੇ,
ਮਹਾਰਾਜ ਕਹਿੰਦੇ ਸਰੀਰ ਨੂੰ ਕੱਪੜਾ ਜਾਣੋ, ਇਹ ਜਿਵੇਂ ਵਸਤਰ ਹੁੰਦਾ ਨਾ ਫਟ ਜਾਂਦਾ ਹੌਲੀ ਹੌਲੀ, ਭਇਆ ਪੁਰਾਣਾ ਚੋਲਾ, ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਣ, ਹੰਗ ਪੀ ਵੰਜਾਂ ਡੁੰਮਣੀ ਰੋਵਾਂ ਝੀਣੀ ਬਾਣ। ਉਹ ਸੱਜਣਾਂ ਦੇ ਚੋਲੇ ਪੁਰਾਣੇ ਹੋ ਗਏ, ਸੱਜਣ ਸਾਨੂੰ ਛੱਡ ਗਏ, ਇਸ ਕਰਕੇ ਉਹ ਛੱਡ ਜਾਂਦਾ ਹੈ ਸਰੀਰ ਵੀ ਸੰਸਾਰ ਦੇ ਅੰਦਰ।
ਜਾਂਦੇ ਨਿਆਰੋ ਆਤਮਾ ਲਖੋ ਹਿਰਦੇ ਨਰ ਨਾਹੀ,
ਇਸ ਕਰਕੇ ਆਤਮਾ ਨੂੰ ਸਰੀਰ ਨਾਲੋਂ ਵੱਖਰਾ ਜਾਣਨਾ ਕਰੋ, ਨਰ ਨਾਹੇ ਹੇ ਰਾਜਨ, ਨਰ ਨਾਹੇ ਤੋਂ ਭਾਵ ਰਾਜਾ, ਹੇ ਰਾਜਨ ਇਹ ਜਾਣ ਲੈ ਮਨ ਦੇ ਅੰਦਰ ਕਿ ਇਹ ਸਰੀਰ ਵੱਖਰਾ ਹੈ, ਆਤਮਾ ਵੱਖਰਾ।
ਚੌ ਪਏ ਸੁਣ ਤਨ ਮਾਨ ਵਿਸਾਰਿਓ ਰਾਏ।
ਉਹ ਉਪਦੇਸ਼ ਸੁਣਦਿਆਂ ਸਾਰ ਰਾਏ ਜੀ ਨੂੰ ਸਿਰਫ ਉਪਦੇਸ਼ ਦੀ ਲੋੜ ਸੀ, ਕੰਮ ਅੰਦਰੋਂ ਤਿਆਰ ਹੀ ਸੀ। ਤਨ ਦੀ ਹੰਗਤਾ ਰਾਜੇ ਨੇ ਉਸੇ ਵਕਤ ਛੱਡ ਦਿੱਤੀ। ਜਿਵੇਂ ਆਪਾਂ ਬੈਠੇ ਬੈਠੇ ਆਪਣੇ ਤੇ ਗੱਲ ਢਾਲ ਲਈਏ, ਜਿਵੇਂ ਆਹ ਜਿਹੜੀ ਆਤਮ ਗਿਆਨ ਦੀ ਕਥਾ ਕੀਤੀ ਜਦ ਪਟਿਆਲੇ, ਇਹ ਇੱਕ ਕੋਈ ਗੁਰਮੁਖ ਪਿਆਰੇ ਸੀ, ਉਹਨਾਂ ਨੇ ਬੈਠਿਆਂ ਬੈਠਿਆਂ 18 ਦਿਨ ਤੱਕ ਇਹ ਕਥਾ ਸੁਣਦਿਆਂ ਉਵੇਂ ਅੰਦਰੋਂ ਅੰਦਰ ਅਵਸਥਾ ਬਣਾਈ ਗਏ। ਜਿੱਦਣ 18ਵੇਂ ਦਿਨ ਇਸ ਚੀਜ਼ ਦਾ ਭੋਗ ਪਿਆ, 18ਵੇਂ ਦਿਨ ਪ੍ਰਕਾਸ਼ ਹੋ ਗਿਆ ਉਹਨੂੰ, ਉਹਨੇ ਅੰਦਰ ਅੰਦਰ ਉਹ ਚੀਜ਼ ਬਣਾ ਲਈ। ਆਪਾਂ ਵੀ ਜੇ ਸੁਣ ਕੇ ਨਾਲ ਨਾਲ ਦੇਖੀ ਜਾਓ ਨਾ, ਮੈਂ ਆਤਮਾ ਸਰੀਰ ਹੈ ਹੀ ਨਹੀਂ, ਕੰਮ ਖਤਮ, ਫਿਰ ਸਿਮਰਨ ਕਰੀਏ, ਪ੍ਰਕਾਸ਼ ਕਈ ਵਾਰ ਐਂ ਵੀ ਹੋ ਜਾਂਦਾ। ਇਸ ਤਰ੍ਹਾਂ ਰਾਏ ਬੁਲਾਰ ਜੀ ਨੂੰ ਉਸ ਵਕਤ ਇਹ ਸਾਰੀ ਗੱਲ ਸਾਹਮਣੇ ਆਈ, ਉਹਨਾਂ ਨੇ ਮੋਹ ਸਾਰਾ ਛੱਡ ਦਿੱਤਾ ਹੈ।
ਸ੍ਰੀ ਗੁਰ ਸੋਪਨ ਗਿਰਾ ਅਲਾਈ,
ਮਹਾਰਾਜ ਨੂੰ ਬੇਨਤੀ ਕੀਤੀ, ਫਿਰ
ਤਨ ਮੈਂ ਨਹੀਂ ਬਤਾਈ ਸੱਚੇ।
ਸੋ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਦੇ ਵਿੱਚ ਨਹੀਂ, ਇਹ ਸੱਚੀ ਦੱਸੀ ਹੈ।
ਇੰਦਰਾ ਮੈਂ ਹੰਤਾ ਰਚ ਰਾਚੀ,
ਇਹ ਤਾਂ ਗੱਲ ਠੀਕ ਹੈ, ਪਰ ਇੰਦਰੀਆਂ ਵਿੱਚ ਜਿਹੜੀ ਹੈ ਨਾ ਹੰਗਤਾ ਹੈ, ਉਹਦੇ ਵਿੱਚ ਹੁਣ ਗਾਹਾਂ ਮੈਂ ਇੰਦਰੀਆਂ ਵਿੱਚ ਰਚਿਆ ਹੋਇਆ ਹਾਂ ਜੀ।
ਜਾਂ ਤੇ ਮੈਂ ਦੇਖੋ ਮੈਂ ਸੁਣਿਆ,
ਮਹਾਰਾਜ ਹੁਣ ਇੱਕ ਇਹ ਚੀਜ਼ ਆਉਂਦੀ ਹੈ ਨਾ, ਮੈਂ ਦੇਖਦਾ ਹਾਂ ਮੈਂ ਸੁਣਦਾ ਹਾਂ, ਇਹ ਹੁਣ ਇੱਕ ਵੱਖਰੀ ਹੰਗਤਾ ਹੋ ਗਈ, ਇੰਦਰੀਆਂ ਦੀ ਹੰਗਤਾ।
ਮੈਂ ਚੱਲਿਆ ਮੈਂ ਕਹੋ ਵੱਖ ਨਾ ਹਾਂ,
ਹੁਣ ਮੈਂ ਸੁਣਦਾ, ਮੈਂ ਚੱਲਦਾ, ਮੈਂ ਦੇਖਦਾ, ਮੈਂ ਪਕੜਦਾ, ਉਹ ਮੈਂ ਆਹ ਕਰਦਾ, ਮੈਂ ਉਹ ਕਰਦਾ, ਮੈਂ ਕਹਿੰਦਾ ਹਾਂ, ਇਹ ਗੱਲਾਂ ਜਿਹੜੀਆਂ ਨੇ ਇਹ ਕੀ ਹੋਈਆਂ? ਫਿਰ
ਮੈਂ ਸੁੰਘੋ ਮੈਂ ਕਰੋ ਸਪਰਸ਼ਾ,
ਮੈਂ ਸੁੰਘਦਾ ਹਾਂ, ਮੈਂ ਸਪਰਸ਼ ਕਰਦਾ ਹਾਂ।
ਲਿਉ ਸਾਧ ਅਸ ਹੰਤਾ ਤਰਸਾ,
ਇਸ ਤਰ੍ਹਾਂ ਹੰਗਤਾ ਧਾਰ ਕੇ ਮੈਂ ਇਹ ਜੇ ਸਵਾਦ ਲੈਂਦਾ ਹਾਂ। ਇਹ ਕਿਹੜੀ ਚੀਜ਼ ਹੈ ਜਿਹੜੀ ਸਵਾਦ ਲੈਂਦੀ ਇੰਦਰੀਆਂ ਦੇ ਰਾਹੀਂ ਜੀ?
ਤੇ ਧਨ ਤੇ ਅੰਨ ਹੈ ਰਖੀਕਾ।
ਇਸ ਕਰਕੇ ਮਹਾਰਾਜ ਇਹ ਜਿਹੜੀਆਂ ਅੰਨਿਆਂ ਤੋਂ ਭਾਵ ਵੱਖਰੀਆਂ ਨੇ ਇੰਦਰੀਆਂ ਸਰੀਰ ਨਾਲੋਂ, ਕਿ ਇੰਦਰੀਆਂ ਸਰੀਰ ਇੱਕੋ ਹੀ ਚੀਜ਼ ਹੁੰਦੀ ਹੈ।
ਸੋ ਸਰੂਪ ਮੈਂ ਮਾਨੋ ਨੀਕਾ,
ਉਹ ਮੈਂ ਮੰਨਦਾ ਸੀ ਕਿ ਮੈਂ ਇੰਦਰੀਆਂ ਹਾਂ, ਮੈਂ ਇਹ ਗਲਤੀ ਕਰ ਲਈ ਕਿ ਮੈਂ ਇੰਦਰੀਆਂ, ਮੈਂ ਉਸ ਨੂੰ ਸਰੂਪ ਮੰਨੀ ਗਿਆ।
ਹੋ ਰਾਜਨ ਤੋਂ ਇੰਦਰ ਹੈ ਨਾਹੀ,
ਇਹ ਰਾਜਨ ਤੋਂ ਇੰਦਰੀਆਂ ਵੀ ਨਹੀਂ ਹੈ। ਇਹ ਬੜੀ ਡੂੰਘੀ ਚੀਜ਼ ਉਸੇ ਚ ਆਉਣੀ ਹੈ ਗਿਆਨ ਵਿੱਚ।
ਸੁਨੋ ਜੁਗਤ ਜਾ ਪਰ ਸਤਰ ਮਾਹੀ,
ਇਸ ਕਰਕੇ ਸਰੁੱਤ ਤੋਂ ਭਾਵ ਇਹ ਜਿਹੀ ਤੈਨੂੰ ਦੱਸਦੇ ਆ ਗਿਆਨ ਦੀ ਗੱਲ, ਇਹ ਤੂੰ ਹੁਣ ਸੁਣਨਾ ਕਰ, ਤੈਨੂੰ ਮੈਂ ਬਹੁਤ ਸੋਹਣੀ ਦਲੀਲ ਇਸ ਉੱਤੇ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ 7 ਗੱਲ ਸੁਣ ਤੈਨੂੰ ਮੈਂ ਦੱਸਦਾ ਹਾਂ, ਪਰ ਕਿਉਂਕਿ ਹੁਣ ਸਮਾਂ ਹੋ ਗਿਆ, ਇਸ ਕਰਕੇ ਕੱਲ ਨੂੰ ਸ਼ਰਵਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਗਿਆਨ ਆਪਾਂ ਸ਼ਰਵਣ ਕਰ ਰਹੇ ਹਾਂ, ਔਰ ਇਸ ਗਿਆਨ ਵਿੱਚ ਹੀ ਬ੍ਰਹਮ ਗਿਆਨ ਹੁੰਦਾ। ਇਹ ਗਿਆਨ ਹੈਗਾ ਬਾਹਰਲਾ, ਇਹ ਗਿਆਨ ਨੂੰ ਸੁਣ ਕੇ ਜੇ ਭਗਤੀ ਨਾ ਕੀਤੀ ਤਾਂ ਇਹੀ ਗਿਆਨ ਫਿਰ ਬੰਦੇ ਨੂੰ ਅਗਿਆਨਤਾ ਵੱਲ ਵੀ ਲੈ ਜਾਂਦਾ। ਬਾਹਰਲਾ ਗਿਆਨ ਬੰਦੇ ਨੂੰ ਹੰਕਾਰ ਦੇ ਦਿੰਦਾ, ਤਾਂ ਤੇ ਬਾਹਰਲਾ ਗਿਆਨ ਲੈ ਕੇ ਫਿਰ ਹੁਣ ਨਾਲ ਅੰਦਰਲਾ ਵੀ ਚਾਹੀਦਾ। ਜੇ ਬਾਹਰਲਾ ਗਿਆਨ ਇਕੱਲਾ ਹੀ ਹੋਇਆ, ਇਹ ਤਾਂ ਆਪਾਂ ਨੂੰ ਪਤਾ ਲੱਗ ਜੂ ਕਿ ਅੱਜ ਅਸੀਂ ਕਥਾ 'ਚ ਇੰਨਾ ਵੱਡਾ ਗਿਆਨ ਸੁਣਿਆ। ਜੇ ਅੰਦਰ ਨਾ ਗਿਆਨ ਹੋਇਆ ਆਪਣੇ, ਹੁਣ ਇਹ ਬਾਹਰਲਾ ਗਿਆਨ ਫਿਰ ਹਉਮੈ ਦੇ ਦੇਵੇਗਾ, ਮੈਨੂੰ ਪਤਾ ਵੀ ਇਹ ਕੀ ਗੱਲਾਂ ਹੁੰਦੀਆਂ ਨੇ, ਇਸ ਤਰ੍ਹਾਂ ਨਹੀਂ ਕਰਨਾ। ਜਿੱਥੇ ਤੱਕ ਇਹ ਗਿਆਨ ਪਹੁੰਚਿਆ, ਉਸ ਗਿਆਨ ਵਿੱਚ ਰਹਿੰਦਿਆਂ ਹੋਇਆਂ ਬਾਣੀ ਪੜ੍ਹਨੀ, ਸਿਮਰਨ ਕਰਨਾ, ਇਹ ਗਿਆਨ ਦਾ ਗਿਆਨ ਜੇ ਹਿਰਦੇ 'ਚ ਟਿਕ ਜਾਵੇ ਨਾ, ਬਸ ਫਿਰ ਬ੍ਰਹਮ ਗਿਆਨ ਹੀ ਹੋ ਜਾਂਦਾ। ਬ੍ਰਹਮ ਗਿਆਨ ਲੈਣ ਲਈ ਇਸ ਨੂੰ ਆਪਣੇ ਅੰਦਰ ਟਿਕਾ ਲਓ ਚੀਜ਼ ਨੂੰ, ਕਿ ਮੈਂ ਆਤਮਾ ਹਾਂ, ਮੈਂ ਹੋਰ ਕੁਛ ਵੀ ਨਹੀਂ। ਜਦੋਂ ਆਪਣੇ ਆਪ ਨੂੰ ਆਪਾਂ ਆਤਮਾ ਸਮਝ ਕੇ ਸਿਮਰਨ ਕਰਦੇ ਹਾਂ, ਇਹ ਹੁਣ ਬਹਿ ਕੇ ਕਰਕੇ ਦੇਖਿਓ ਘਰ, ਜਦ ਸਵੇਰੇ ਉੱਠ ਕੇ ਕਰਕੇ ਦੇਖਿਓ, ਰਾਤ ਨੂੰ ਕਿਤੇ ਜਾਗ ਆ ਜੇ, ਮੈਂ ਆਤਮਾ, ਮੈਂ ਮੇਰਾ ਕੋਈ ਨਾਂ ਨਹੀਂ, ਕੋਈ ਸਰੀਰ ਨਹੀਂ, ਕੁਛ ਨਹੀਂ, ਫਿਰ ਚੌਥੇ ਪਦ ਵਿੱਚ ਸਿੱਧਾ ਹੀ ਚਲਿਆ ਜਾਂਦਾ ਇਨਸਾਨ। 3 ਪਦਵੀਆਂ ਤਮੋ ਰਜੋ ਸਤੋ ਤੋਂ ਤਾਹਾਂ ਹੀ ਉੱਠ ਜਾਂਦਾ। ਇਸ ਤਰ੍ਹਾਂ ਜਿਵੇਂ ਹੈਲੀਕਾਪਟਰ ਉੱਠਦਾ ਨਾ ਤਾਹਾਂ ਨੂੰ ਸਿੱਧਾ ਹੀ, ਜਹਾਜ਼ ਤਾਂ ਹਲੇ ਦੌੜਦਾ, ਹੈਲੀਕਾਪਟਰ ਸਿੱਧਾ ਹੀ ਤਾਹ ਨੂੰ ਉੱਠ ਜਾਂਦਾ। ਚੌਥੀ ਪਦਵੀ 'ਚ ਇਸ ਤਰ੍ਹਾਂ ਸਿੱਧੇ ਹੀ ਚਲੇ ਜਾਈਦਾ, ਆਤਮਾ ਜਾਣ ਕੇ ਆਪਣੇ ਆਪ ਨੂੰ 8-8 ਘੰਟੇ ਅਭਿਆਸ ਕਰਦਿਆਂ ਹੋਇਆਂ ਨੂੰ ਬਹੁਤ ਛੇਤੀ ਪ੍ਰਕਾਸ਼ ਹੁੰਦਾ ਇਸ ਤਰ੍ਹਾਂ।